ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਨਮਾਨਯੋਗ ਸਤਸੰਗਿਓ ਆਪਣੀ ਆਪਣੀ ਰਸਨਾ ਪਵਿੱਤਰ ਕਰੀਏ ਅਤੇ ਸਾਰੇ ਹੀ ਗੱਜ ਕੇ ਆਖੇ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ। ਮੇਰੇ ਤੋਂ ਪਹਿਲਾਂ ਜਥੇਦਾਰ ਮੇਵਾ ਸਿੰਘ ਜੀ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਲੈ ਕੇ ਹੀ ਜਾਣਨਾ ਅਤੇ ਬੜੇ ਗੁਰਮੁਖ ਪਿਆਰੇ ਨਿਰਛਿਤ ਭਜਨ ਬਾਣੀ ਕਰਨ ਵਾਲੇ ਅਤੇ ਮੇਰਾ ਖਿਆਲ ਆ ਵੀ ਇਹਨਾਂ ਦੀ ਦਾੜੀ ਵੀ ਹੁਣ ਚਿੱਟੀ ਹੋ ਗਈ ਹੈ। ਬਚਪਨ ਤੋਂ ਲੈ ਕੇ ਕਿਸੇ ਨਾਲ ਉੱਚਾ ਨੀਵਾਂ ਬੋਲਦਿਆਂ ਇਹਨਾਂ ਨੂੰ ਮੈਂ ਨਹੀਂ ਵੇਖਿਆ। ਬਹੁਤ ਹੀ ਗੁਰਮੁਖ ਸੁਭਾਅ ਹੈ ਅਤੇ ਸਾਖੀਆਂ ਵੀ ਉਸ ਢੰਗ ਦੀਆਂ ਹੀ ਸੁਣਾਉਂਦੇ ਨੇ ਜਿਹਦੇ ਨਾਲ ਮਨੁੱਖ ਨੂੰ ਬਹੁਤ ਉੱਚਾ ਸੁੱਚਾ ਉਪਦੇਸ਼ ਪ੍ਰਾਪਤ ਹੁੰਦਾ। ਸਵੇਰੇ ਹੁਕਮ ਹੋਇਆ ਸੀ ਵੀ ਅੱਜ ਦਾ ਜਿਹੜਾ ਦਿਨ ਹੈ ਇਹ ਇਤਿਹਾਸ ਵਿੱਚ ਬੜਾ ਉੱਚਾ ਥਾਂ ਰੱਖਦਾ, ਆਪਦੀ ਨਵੀਂ ਥਾਂ ਰੱਖਦਾ। ਤਿੰਨਾਂ ਯੁੱਗਾਂ ਵਿੱਚ ਕਿਸੇ ਗੁਰੂ ਪੀਰ ਅਵਤਾਰ ਨੇ ਆਪਣੀ ਗੱਦੀ 'ਤੇ ਕਿਸੇ ਨੂੰ ਸਥਾਪਿਤ ਕਰਕੇ ਤਾਂ ਗੁਰੂ ਪਦਵੀ ਨਹੀਂ ਦਿੱਤੀ ਤਿੰਨਾਂ ਯੁੱਗਾਂ 'ਚ। ਕਲਯੁੱਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਨਵੀਂ ਪ੍ਰਥਾ ਚਲਾਈ ਵੀ ਉਹਨਾਂ ਲੈਣੇ ਨੂੰ ਗੁਰਿਆਈ ਗੱਦੀ ਦੇ ਕੇ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਗਲੀ ਤੁਖ ਮੈਨੂੰ ਨਹੀਂ ਯਾਦ। ਸੋ ਬੇਨਤੀ ਕਰ ਰਹੇ ਸਾਂ ਭਾਈ ਸ਼੍ਰੀ ਗੁਰੂ ਅੰਗਦ ਦੇਵ ਜੀ ਮਾਲ ਵਿੱਚ ਮਤੇ ਦੀ ਸਰਾਂ ਹੈ, ਉਹ ਕੋਟ ਕਪੂਰੇ ਤੋਂ ਮੋਗੇ ਨੂੰ ਜਿਹੜੀ ਸੜਕ ਜਾਂਦੀ ਉਹਦੇ ਉੱਤੇ ਆ ਅਤੇ ਬੜਾ ਭਾਰੀ ਅੱਡਾ ਹੈ। ਇਸ ਮਤੇ ਦੀ ਥਰਾਂ ਭਾਈ ਫੇਰੂ ਇਹਨਾਂ ਦਾ ਪਿਤਾ ਹੋਇਆ ਹੈ ਅਤੇ ਇਸ ਮਤੇ ਦੀ ਸਰਾਂ ਵਿੱਚ ਇਹਨਾਂ ਨੇ ਜਨਮ ਲਿਆ। ਮਤੇ ਦੀ ਸਰਾਂ ਵਿੱਚ ਜਨਮ ਲੈ ਕੇ ਇਹਨਾਂ ਦਾ ਪਿਤਾ ਹਰੀ ਕੇ ਪੱਤਣ 'ਤੇ ਦੁਕਾਨ ਕਰਦਾ ਸੀ। ਇਹਨਾਂ ਦਾ ਨਗਰ ਮਹਿਮੂਦ ਗਜ਼ਨ ਨਵੀ ਨੇ ਉਜਾੜ ਦਿੱਤਾ, ਇੱਥੇ ਕਰਤਾ ਅਤੇ ਅੰਗਦ ਦੇਵ ਜੀ ਖਡੂਰ ਸਾਹਿਬ ਵਿਆਹੇ ਹੋਏ ਸਨ। ਖਡੂਰ ਦੇ ਲਾਗੇ ਹੀ ਇੱਕ ਛੋਟਾ ਜਿਹਾ ਪਿੰਡ ਸੀ, ਖਡੂਰ ਸਾਹਿਬ ਹੀ ਹੋਏ ਅਤੇ ਇਹ ਵਸੋਂ ਇੱਥੇ ਲੈ ਆਏ। ਬੜੀ ਲੰਮੀ ਕਥਾ ਹੈ। ਇਹ ਦੇਵੀ ਦੇ ਸੰਗ ਨਾਲ ਜਾਂਦੇ ਹੁੰਦੇ ਸਨ। ਰਾਜ ਸ਼੍ਰੀ ਗੁਰੂ ਨਾਨਕ ਦੇਵ ਨਾਲ ਮਿਲਾਪ ਹੋ ਗਿਆ, ਮੈਂ ਤੰਗ ਕਰਦਿਆਂ ਗੱਲ ਨੂੰ। ਅਤੇ ਸ਼੍ਰੀ ਗੁਰੂ ਨਾਨਕ ਦੇਵ ਨਾਲ ਜਿਹਾ ਮਿਲਾਪ ਹੋਇਆ ਇਹ ਇੰਨੇ ਪੂਰਨ ਸਿੱਖ ਗੁਰੂ ਦੇ ਬਣੇ, ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਮਾਹਰ ਜੀਓ। ਨਾਨਕ ਪਦਵੀ ਪ੍ਰਾਪਤ ਕਰ ਲਈ ਉਹ ਸ਼੍ਰੀ ਗੁਰੂ ਨਾਨਕ ਦੇਵ ਦਾ ਜਿਸਨੇ ਅੰਗਦ ਨੂੰ ਆਪਣਾ ਸਰੂਪ ਬਣਾਇਆ ਅਤੇ ਜਿਹਦਾ ਇਤਿਹਾਸ ਜਿਸ 'ਚ ਸ਼੍ਰੀ ਗੁਰੂ ਨਾਨਕ ਦੇਵ ਦਾ ਬੜਾ ਪਵਿੱਤਰ ਪਾਵਨ ਅਤੇ ਅਜੀਬ ਇਤਿਹਾਸ ਹੈ। ਜਿਹੜੇ ਪਾਸਿਓਂ ਵੀ ਇਸ ਇਤਿਹਾਸ ਨੂੰ ਪੜ੍ਹੀਏ ਉਸੇ ਪਾਸਿਓਂ ਆਨੰਦ ਹੀ ਆਨੰਦ ਆ। ਅਤੇ ਸ਼੍ਰੀ ਗੁਰੂ ਨਾਨਕ ਦੇਵ ਨੂੰ ਭਾਈ ਫਸਾ ਭਾਈ ਗੁਰਦਾਸ ਨੇ ਕਿਹਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ, ਸਿੰਘ ਬੁੱਕੇ ਮਰਗਾਵਲੀ ਭੰਨੀ ਜਾਇਆ ਨਾ ਧੀਰ ਧਰੋਆ। ਸ਼੍ਰੀ ਗੁਰੂ ਨਾਨਕ ਦੇਵ ਦਾ ਬਚਨ, ਸ਼੍ਰੀ ਗੁਰੂ ਨਾਨਕ ਦੇਵ ਦਾ ਗਿਆਨ ਇੱਦਾਂ ਦਾ ਸੀ ਜਿਵੇਂ ਜੰਗਲ ਵਿੱਚ ਸ਼ੇਰ ਬੁੱਕਦਾ ਹੈ ਅਤੇ ਜਿੰਨੇ ਜੰਗਲੀ ਜਾਨਵਰ ਹੁੰਦੇ ਨੇ ਸਾਰੇ ਦੁੰਬ ਦਬਾ ਜਾਂਦੇ ਆ, ਕੋਈ ਅੱਗੇ ਅੜਦਾ ਨਹੀਂ। ਸ਼੍ਰੀ ਗੁਰੂ ਨਾਨਕ ਵੱਡਿਆਂ ਵੱਡਿਆਂ ਗੁਰੂਆਂ ਪੀਰਾਂ ਵਾਲੀਆਂ ਅਵਤਾਰਾਂ ਕੋਲ ਗਏ, ਰਾਜਿਆਂ ਮਹਾਰਾਜਿਆਂ ਕੋਲ ਗਏ ਜਿਹੜੇ ਫੌਜਾਂ ਦੇ ਮਾਲਕ ਸਨ, ਅਤੇ ਸਨ ਇਕੱਲੇ ਹੀ, ਸ਼ੇਰ ਇਕੱਲਾ ਹੀ ਹੁੰਦਾ, ਅਤੇ ਜਿੱਥੇ ਗਰਜਦਾ ਉੱਥੇ ਫੌਜਾਂ ਦੀਆਂ ਫੌਜਾਂ ਜਿਹੜੀਆਂ ਜੰਗਲੀ ਜਾਨਵਰਾਂ ਦੀਆਂ ਨੱਸ ਜਾਂਦੀਆਂ। ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਦੇ ਅੱਗੇ ਕੋਈ ਨਾ ਸਾਧਾਂ ਦੀਆਂ ਜਮਾਤਾਂ ਬੇਗਿਣਤ, ਨਾ ਰਾਜੇ ਮਹਾਰਾਜੇ ਕੋਈ ਅੜਿਆ ਨਹੀਂ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਦਾ ਗਿਆਨ, ਸ਼੍ਰੀ ਗੁਰੂ ਨਾਨਕ ਦੇਵ ਦਾ ਬਚਨ ਇਸ ਤਰ੍ਹਾਂ ਸੀ ਜਿਵੇਂ ਛੇੜ ਦੀ ਗਰਜ ਹੁੰਦੀ ਹੈ, ਕੋਈ ਅੱਗੇ ਅੜਿਆ ਨਹੀਂ। ਸੋ ਬੇਨਤੀ ਕਰ ਰਹੇ ਸਾਂ, ਇੱਕ ਛੋਟਾ ਜਿਹਾ ਇਤਿਹਾਸ ਅਰਜ ਕਰਨ ਲੱਗੇ ਹਾਂ ਭਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਪਹੁੰਚਦੇ ਨੇ ਇੱਕ ਇਲਾਕੇ ਵਿੱਚ, ਇੱਕ ਦੇਸ਼ ਵਿੱਚ, ਆਪਣੇ ਇਲਾਕੇ ਤੋਂ ਦੂਰ। ਮਰਦਾਨਾ ਵੇਖਦਾ ਹੈ, ਕਹਿੰਦਾ ਹੈ ਇੱਥੋਂ ਦੇ ਕਿੱਦਾਂ ਦੇ ਲੋਕ ਆ, ਨਾ ਤਾਂ ਧਰਤੀ ਕੋਈ ਚੱਜ ਦਾ ਫਸਲ ਦਿੰਦੀ ਹੈ, ਨਾ ਕਿਸੇ ਦਾ ਮਕਾਨ ਹੀ ਚੱਜਦਾ, ਨਾ ਕਿਸੇ ਦੇ ਸਰੀਰ 'ਤੇ ਕੱਪੜਾ ਹੀ ਆ ਚੱਜਦਾ, ਅਤੇ ਨਾ ਕਿਸੇ ਨੂੰ ਜਾਪਦਾ ਵੀ ਰੋਟੀ ਖਾਣ ਨੂੰ ਮਿਲਦੀ ਹੈ। ਪਾਤਸ਼ਾਹ ਕਿਹੋ ਜਿਹੇ ਇਲਾਕੇ 'ਚ ਲਾਇਆ ਹੋ ਜਿਨ੍ਹਾਂ ਨੂੰ ਆਪ ਨੂੰ ਖਾਣ ਨਹੀਂ ਮਿਲਦਾ, ਸਾਨੂੰ ਕਿੱਥੋਂ ਰੋਟੀ ਖਵਾਉਣਗੇ, ਇੱਥੇ ਕੀ ਕਰਨਾ ਹੈ ਆਪਾਂ। ਅਤੇ ਇਹਨਾਂ ਲੋਕਾਂ 'ਤੇ ਜਾਂ ਪਰਮੇਸ਼ੁਰ ਦੀ ਕਰੋਪੀ ਹੈ, ਬਾਰਿਸ਼ ਨਹੀਂ ਹੁੰਦੀ, ਜਾਂ ਰਾਜਾ ਬੜਾ ਨੀਚ ਹੈ ਪ੍ਰਜਾ ਦੇ ਪੱਲੇ ਕੁਛ ਨਹੀਂ ਰਹਿਣ ਦਿੰਦਾ, ਜਾਂ ਧਰਤੀ ਉਪਜਾਊ ਨਹੀਂ, ਕਿਸ ਵਜ੍ਹਾ ਕਰਕੇ ਲੋਕ ਇੰਨੇ ਗਰੀਬ ਨੇ। ਮਰਦਾਨਾ ਸਵਾਲ ਕਰਦਾ ਅਤੇ ਗੁਰੂ ਸਾਹਿਬ ਦੱਸਦੇ ਨੇ, ਲਓ ਇੱਥੋਂ ਇਤਿਹਾਸ ਰੰਗ।
ਸੋਚੀ ਪਿਆ ਮਰਦਾਨਾ ਤੇ ਕਹਿਣ ਲੱਗਾ, ਦੱਸੋ ਆਏ ਕੀ ਲੈਣ ਜਜਮਾਨ ਇੱਥੇ, ਨੰਗ ਕੰਗਾਲੀ ਬੇਰੋਣ ਕੀਏ, ਸੁਖੀ ਦਿਸੇ ਨਾ ਕੋਈ ਇਨਸਾਨ ਇੱਥੇ, ਖਾਣ ਨੂੰ ਨਹੀਂ ਤਣ ਤੇ ਪਾਉਣ ਨੂੰ ਨਹੀਂ, ਕਰਦੇ ਕਿਸ ਤਰ੍ਹਾਂ ਲੋਕ ਗੁਜਰਾਨ ਇੱਥੇ, ਚਕੇ ਜਿਮੀ ਦਰ ਖੇਜ ਨਾਹੀਂ, ਜਾਂ ਫਿਰ ਹੋਇਆ ਕਰੋ ਭਗਵਾਨ ਇੱਥੇ, ਪਾਤਸ਼ਾਹ ਕੀ ਮਰਦਾਨੇ ਆਵੇ, ਆਪਾਂ ਇਹਨਾਂ ਦੇ ਦੁੱਖ ਮੰਡਾਉਣ ਆਏ, ਕਾਲੂ ਪਾਤਸ਼ਾਹ ਇੱਥੇ ਅਨਿਆਕਾਰੀ, ਉਹਨੂੰ ਗਿਆਨ ਦਾ ਤੀਰ ਚਲਾਉਣ ਆਏ।
ਮਰਦਾਨਿਆਂ ਨਵਾਨ ਤੇਰਾ ਵੀ ਸੱਚਾ ਹੈ, ਗੱਲ ਗਲਤ ਨਹੀਂ ਗੀ। ਇੱਥੋਂ ਦਾ ਜਿਹੜਾ ਹੁਕਮਰਾਨ ਹੈ ਉਹ ਬੜਾ ਸਖਤ ਸੁਭਾਅ ਦਾ ਹੈ। ਪਾਤਸ਼ਾਹ ਇਹਦਾ ਨਾਂ ਕੀ ਹੈ? ਮਰਦਾਨਿਆਂ ਇਹਦਾ ਨਾਂ ਤਾਂ ਹੈਗਾ ਸੁਲਤਾਨ ਹਮੀਦ, ਪਰ ਇੱਕ ਨਾਂ ਮਾਪੇ ਰੱਖਦੇ ਆ ਅਤੇ ਇੱਕ ਨਾਂ ਪਬਲਿਕ ਰੱਖ ਲੈਂਦੀ ਹੈ। ਪਬਲਿਕ ਕਰਤੂਤ ਵੇਖ ਕੇ ਨਾਂ ਰੱਖਦੀ ਆ, ਬੰਦੇ ਦੀ ਕਰਤੂਤ ਵੇਖ ਕੇ। ਇੱਕ ਕਾਰੂ ਬਾਦਸ਼ਾਹ ਹੋਇਆ ਮੂਸਾ ਪੈਗੰਬਰ ਦੇ ਵੇਲੇ, ਅਤੇ ਉਹਨੇ ਸਾਰੀ ਪਰਜਾ ਲੁੱਟ ਕੇ ਖਜ਼ਾਨੇ ਜੋੜੇ ਸਨ। ਮੂਸਾ ਪੈਗੰਬਰ ਉਹਨੂੰ ਸਮਝਾਉਣ ਦਾ ਯਤਨ ਕਰਦਾ ਰਿਹਾ, ਉਹ ਨਾ ਸਮਝਿਆ। ਆਖਰ ਉਹਨੇ ਆ ਕੇ ਸਰਾਫ ਦੇ ਦਿੱਤਾ, ਜਾ ਗਰਕ ਹੋ ਜਾ, ਅਤੇ ਉਹ ਧਰਤੀ 'ਚ ਗਰਕ ਹੋ ਗਿਆ ਸੀ, ਧਰਤੀ 'ਚ ਗਰਕ ਹੋ ਗਿਆ ਸੀ। ਉਹਦਾ ਨਾਂ ਸੀ ਕਾਰੂ, ਉਹਦੇ ਨਾਂ ਤੋਂ ਲੋਕਾਂ ਨੇ ਇਹਦਾ ਸੁਲਤਾਨ ਹਮੀਦ ਦਾ ਨਾਂ ਹੀ ਕਾਰੂ ਰੱਖ ਲਿਆ। ਇਹਦਾ ਨਾਂ ਕਾਰੂ ਮਸ਼ਹੂਰ ਹੈ। ਆਂਦਾ ਜੀ ਇਹ ਪ੍ਰਜਾ ਨਾਲ ਕਿਹੋ ਜਿਹਾ ਵਰਤਾਅ ਕਰਦਾ ਹੈ। ਮਰਦਾਨਿਆਂ ਆਪਾਂ ਪੁੱਛ ਲੈਂਦੇ ਹਾਂ ਇਹਦੀਆਂ ਨੌਕਰਾਂ ਚਾਕਰਾਂ ਤੋਂ ਹੀ। ਉਹਦੇ ਦਰਵਾਜ਼ੇ ਅੱਗੇ ਚਲੇ ਗਏ ਜਾ ਕੇ ਅਤੇ ਨੌਕਰਾਂ ਚਾਕਰਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ। ਦਰਸ਼ਨਾਂ ਦਰਸ਼ਨਾਂ 'ਚ ਹੀ ਸੰਤ ਜੀ ਸਿਫਤ ਹੁੰਦੀ ਹੈ। ਅਤੇ ਉਹ ਲੋਕ ਦੱਸਦੇ ਨੇ ਵੀ ਉਹਦਾ ਵਰਤਾਅ ਕਿੱਦਾਂ ਦਾ ਹੈ। ਸੁਣੋ ਇਸ ਕਵਿਤਾ।
ਜਾ ਕੇ ਕਿਲੇ ਦੇ ਦੁਆਰ ਖੜੇ ਰੂਪ ਕਰ ਤਾਰ ਸਭੇ ਸੰਤਰੀ ਹਕਾਰ ਕੀਤਾ ਫਰਮਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਨੂਰੀ ਜਲਵਤ ਕਾਇਆ ਸੀਸ ਸਾਰਿਆਂ ਚੁਕਾਇਆ ਦੁੱਖ ਦਰਦ ਸੁਣਾਇਆ ਬੁਰਾ ਵਰ ਤਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਤਾਰਾਂ ਦਾ ਸੁਭਾਅ ਕਿਵੇਂ ਕਰੇ ਵਰਤਾਓ ਰੀਦੇ ਪਗ ਧੀਏ ਪਾਓ ਕੇ ਵਿਸ਼ੇ ਦੀ ਖਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਮੇਰਾ ਪਾਪ ਅਪਰਾਧ ਰੋਗ ਤ੍ਰਿਸ਼ਨਾ ਅਸਾਦ ਹਿਰਦੇ ਫੁਰ ਦੀ ਉਪਾਦ ਨੇਕੀ ਤੋਂ ਕਿਨਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਉੱਠ ਕੇ ਹਮੇਸ਼ ਆਏ ਦਰ ਦਰਵੇਸ਼ ਨਾਲ ਆਵੇ ਕਿਵੇਂ ਪੇਸ਼ ਦੇਵਾਂ ਦਾ ਕੀ ਦਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਵੇਖ ਫਕਰ ਸਵਾਲੀ ਥੁੱਕਦਾ ਨਹੀਂ ਕਰ ਤਾਲੀ ਤੋਰਦਾ ਤੁਰਤ ਖਾਲੀ ਬੋਲ ਬੁਰਿਆਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਸੁਣ ਬਾਂਗ ਦੀ ਆਵਾਜ਼ ਸੁਣ ਬਾਂਗ ਦੀ ਆਵਾਜ਼ ਹੋਵੇ ਨੀਤ ਦਾ ਨਵਾਜ਼ ਸ਼ੁਕਰਾਨੇ ਵਾਜੋ ਤਾਜ ਚੁਗੇ ਕਿਸ ਥਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਬੁਰੀ ਬੁੱਧ ਵਿਪਰੀਤ ਕਦੇ ਗਿਆ ਨਾਮ ਸੀਤ ਤਨ ਧਾਮ ਸੇ ਪ੍ਰੀਤ ਰੱਖਦਾ ਸੰਭਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਪਰ ਜਾਂਦੇ ਨਾਲ ਦੁੱਖ ਸੁੱਖ ਦਾ ਪਿਆਲ ਔਖੇ ਸਮੇਂ ਕਰ ਕਾਲ ਕਰੇ ਗੁਜਰਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਪੱਲੇ ਜਿਉਂਦਿਆਂ ਦੇ ਝਾੜ ਪਰੇ ਗੰਜ ਤਨ ਤਾੜ ਮੂੰਹ ਮੁਰਦਿਆਂ ਦੇ ਪਾੜ ਜੋੜਿਆ ਭੰਡਾਰਾ ਏ ਜੀ ਜੋੜਿਆ ਭੰਡਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਜਦੋਂ ਲਾਵੇ ਦਰਬਾਰ ਸੁਣੇ ਕਿਸ ਦੀ ਪੁਕਾਰ ਝੂਠ ਦਾ ਸੱਚ ਦਾ ਨਾ ਤਾਰ ਵਰ ਤੇ ਮਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਛੁਰੀ ਕਲਮ ਦੀ ਚਲਾਵੇ ਸਾਧ ਚੋਰ ਨਾ ਟਕਾਵੇ ਪੈਸੇ ਬਾਜ ਨਾ ਕੋਈ ਪਾਵੇ ਇਥੋਂ ਛੁਟਕਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਏਡਾ ਵੱਡਾ ਬਦਕਾਰ ਕੀਤਾ ਦੇਸ਼ ਨੂੰ ਖੁਆਰ ਇਹਦੇ ਲਈ ਨਰ ਨਰ ਦਾ ਕੀ ਅਨਵਾਣਿਆ ਕਰ ਦਾਇਆ ਦਲ ਕੈਸਾ ਸੁਲਤਾਨਿਆ
ਕਹਿੰਦੇ ਦੇਸ਼ ਵਾਸੀ ਸਭ ਖੇਨ ਪਾਲਾ ਵਿੱਚ ਚੱਬ ਇਹਨੂੰ ਚੁੱਕ ਲਵੇ ਰੱਬ ਜੀਵਨ ਪੁਕਾਰਾ ਏ ਜੀ ਜੀਵਨ ਪੁਕਾਰਾ ਏ ਅਤੀਆਂ ਨੇ ਆਈ ਬਾਦਸ਼ਾਹ ਮਾਰਾ ਏ
ਮਨੁੱਖ ਦਾ ਅਤੇ ਦੂਜੀਆਂ ਜੂਨੀਆਂ ਦਾ ਫਰਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਹਿੰਦੇ ਆ 84 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਅਤੇ ਗੁਰੂ ਸਾਹਿਬ ਕਹਿੰਦੇ ਨੇ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਪਰ ਤੇਰੀ ਸਕਦਾਰੀ। ਸਾਰ ਕੁਤਾਵਲੀ ਵਾਲਾ ਕਹਿੰਦਾ ਮਨੁੱਖ ਦਾ ਅਤੇ ਪਸ਼ੂ ਦਾ ਫਰਕ ਕੀ ਹੈ। ਉਹ ਕਹਿੰਦਾ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ ਨਰਨ ਗਿਆਨ ਨਿਜ ਅਧਕਤਾ ਬਿਨਾ ਗਿਆਨ ਪਸ ਜਾਣ। ਨਿੰਦਰਾ ਸੌਣਾ ਭੋਜਨ ਖਾਣਾ ਭੋਗ ਔਲਾਦ ਪੈਦਾ ਕਰਨੀ ਅਤੇ ਭੈ ਡਰ ਇਹ ਪਸ਼ੂ ਵਿੱਚ ਅਤੇ ਮਨੁੱਖ ਵਿੱਚ ਬਰਾਬਰ ਬਰਾਬਰ ਨੇ। ਸੋ ਕਈ ਪਸ਼ੂ ਜਿਹੜੇ ਨੇ ਉਹ ਮਨੁੱਖਾਂ ਨਾਲੋਂ ਬਹੁਤ ਗੱਲਾਂ ਵਿੱਚ ਅੱਗੇ ਨੇ ਇਹਨਾਂ ਕੰਮਾਂ 'ਚ। ਮਨੁੱਖ ਦਾ ਵਾਧਾ ਕੀ ਹੈ? ਕਹਿੰਦਾ ਮਨੁੱਖ ਦਾ ਵਾਧਾ ਮਨੁੱਖ ਦਾ ਗਿਆਨ ਉੱਚਾ ਹੈ ਪਸ਼ੂ ਨਾਲੋਂ। ਤੇ ਜੇ ਮਨੁੱਖੀ ਕਰਮ ਨਹੀਂ ਮਨੁੱਖਾਂ ਵਾਲੇ ਕਰਮ ਨਹੀਂ ਜੇ ਗਿਆਨ ਨਹੀਂ ਪਸ਼ੂ ਨਾਲੋਂ ਉੱਚਾ ਤੇ ਫਰਕ ਕੋਈ ਨਹੀਂ ਫਿਰ ਗੁਰੂ ਸਾਹਿਬ ਦੇ ਪੁੱਛਦੇ ਨੇ ਮਨੁੱਖੀ ਗੁਣ ਤੇ ਪੁੱਛਦੇ ਨੇ ਭਈ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਕਿ ਨਹੀਂ ਇਸ਼ਨਾਨ ਕਰਦਾ ਹੈ ਕਿ ਨਹੀਂ ਨਾਮ ਜਪਦਾ ਹੈ ਕਿ ਨਹੀਂ ਗਰੀਬ ਦੇ ਹੱਥ 'ਤੇ ਕੁਛ ਧਰਦਾ ਹੈ ਕਿ ਨਹੀਂ ਜੋ ਜੋ ਗੁਰੂ ਸਾਹਿਬ ਪੁੱਛਦੇ ਨੇ ਅੱਗੋਂ ਨਾਂ ਵਿੱਚ ਆਖੀ ਜਾਂਦੇ ਆ ਉਹ ਮਸੀਤੇ ਜਾਂਦਾ ਹੈ ਕਿ ਨਹੀਂ ਜਦੋਂ ਸਾਰੀਆਂ ਹੀ ਗੱਲਾਂ ਨਾਂ ਵਿੱਚ ਜਵਾਬ ਮਿਲਿਆ ਤਾਂ ਸਾਹਿਬ ਕਹਿੰਦੇ ਨੇ ਉਹ ਬੰਦਾ ਹੀ ਕਾਹਦਾ ਫਰੀਦ ਵੀ ਮੁਸਲਮਾਨ ਹੋਇਆ ਉਹ ਕਹਿੰਦਾ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਉਸ ਮੁਸਲਮਾਨ ਨੂੰ ਕੁੱਤੇ ਦਾ ਦਰਜਾ ਹੈ ਜਿਹੜਾ ਮਸੀਤੇ ਨਹੀਂ ਜਾ ਕੇ ਨਮਾਜ਼ ਨਹੀਂ ਪੜ੍ਹਦਾ ਆਂਦਾ ਕਦੇ ਚੱਲ ਨਾ ਆਇਓ ਪੰਜੇ ਵਕਤ ਮਸੀਤ ਪੰਜਾਂ ਵਕਤਾਂ 'ਚੋਂ ਕਿਸੇ ਵੇਲੇ ਵੀ ਨਹੀਂ ਮਸੀਤੇ ਆਉਂਦਾ ਅਤੇ ਫਿਰ ਬੰਦਾ ਕਦੇ ਫਿਰ ਸਾਹਿਬਾਂ ਨੇ ਜਿਹੜੀ ਅਖੀਰਲੀ ਗੱਲ ਪੁੱਛੀ ਭਾਈ ਪਰਜਾ ਨਾਲ ਕੀ ਵਰਤਾ ਏ ਉਹ ਵੀ ਉਹਨਾਂ ਦੱਸਿਆ ਪਾਤਸ਼ਾਹ ਇਹ ਰਿਸ਼ਵਤ ਲੈ ਕੇ ਸੱਚੇ ਨੂੰ ਝੂਠਾ ਅਤੇ ਝੂਠੇ ਨੂੰ ਸੱਚਾ ਕਰ ਦਿੰਦਾ ਫਿਰ ਪਬਲਿਕ ਇਹਦੇ ਲਈ ਕਿੰਨੀ ਕੁ ਸੁੱਖ ਮੰਗਦੀ ਹੈ ਕਿੰਨੀ ਕੁ ਸੁੱਖ ਮੰਗਦੀ ਹੈ ਜਿਹੋ ਜਿਹੀ ਕਰਤੂਤ ਕਰਦਾ ਉਹੋ ਜਿਹੀ ਸੁੱਖ ਮੰਗਣੀਆਂ ਪਬਲਿਕਾਂ ਦੀ ਹੈ ਪਰਮੇਸ਼ਰਾ ਇਹਨੂੰ 4 ਸਾਲ ਪਹਿਲਾਂ ਹੀ ਚੁੱਕ ਲੈ ਇੱਕ ਵਿਦਵਾਨ ਦਾ ਕਥਨ ਹੈ ਉਹਨੇ 12 ਇਨਸਾਨ ਗਿਣੇ ਹੈ ਅਤੇ ਉਹ ਘੋੜੇ ਤੋਂ ਸ਼ੁਰੂ ਕਰਦਾ ਉਹ ਕਹਿੰਦਾ ਮੂੰਹ ਤਾਨ ਤਰੰਗ ਉਹ ਘੋੜਾ ਜਿਹੜਾ ਲਗਾਮ ਨੂੰ ਨਹੀਂ ਮੰਨਦਾ ਮੂੰਹ ਤਾਨ ਤਰੰਗ ਮੁਸਾਫਰ ਪੰਡਿਤ ਵਿਦਿਆ ਬਹੀਨ ਸੋ ਵੈਦ ਵਿਚਾਰੋ ਡਾਕਣੀ ਨਾਰ ਸੁਤਾ ਬਦਕਾਰ ਪਰ ਹਥਿਆਰ ਗੁਲਾਮ ਕਰਾਰੋ ਹੱਠ ਤਿਆਗ ਸਤੀ ਬਿਵਚਾਰ ਜਤੀ ਰਣ ਭਗਤ ਸੂਰ ਸੁਨਾਰ ਕੁਠਾਰੋ ਰਾਜਾ ਬੇਨੀਤ ਸਭੇ ਵਿਪਰੀਤ ਇਨ ਬਾਰੋਂ ਕੋ ਬਾਂਧ ਸਮੁੰਦਰ ਮੇਂ ਡਾਰੋ ਇਹਨਾਂ 12 ਨੂੰ ਜਿਉਂਦੇ ਨਾ ਰਹਿਣ ਦਿਓ ਅਗਲੇ ਜਨਮ 'ਚ ਕਿਤੇ ਜ਼ਿੰਦਗੀ ਦੇ 4 ਸਵਾਸ ਹੋਰ ਭੋਗ ਲਏਗਾ ਕਹਿੰਦੇ ਨੇ ਜੀ ਪਰਜਾ ਬੜੀ ਦੁਖੀ ਹੈ ਆਉਂਦੇ ਨੇ ਜੇ ਸਾਰਾ ਕੁਝ ਨਹੀਂ ਦੱਸਿਆ ਸਾਰਾ ਕੁਝ ਇਹਦੀਆਂ ਹੋਰ ਵੀ ਕਰਤੂਤਾਂ ਬੜੀਆਂ ਜੇ ਜਦੋਂ ਦਾ ਬੈਠਾ ਹੈ ਰਾਜ ਤਖ਼ਤ 'ਤੇ ਇਹਨੇ ਕੀ ਕੀਤਾ ਇਹਨੇ ਵਜ਼ੀਰ ਮਸੱਦੀਆਂ ਨੌਕਰਾਂ ਚਾਕਰਾਂ ਅਤੇ ਫੌਜਾਂ ਨੂੰ ਹੁਕਮ ਦਿੱਤਾ ਹੈ ਭਾਈ ਕਿਸੇ ਦੇ ਘਰ ਪੈਸਾ ਕੋਈ ਨਾ ਰਹਿਣ ਦਿਓ ਸਭ ਲੁੱਟ ਪੁੱਟ ਲਿਆਓ ਸਾਰਾ ਕੁਝ ਲੁੱਟ ਪੁੱਟ ਲਿਆਂਦਾ ਇਹਨੇ ਫਿਰ ਆਪਣੇ ਕਾਰਦਾਰਾਂ ਨੂੰ ਪੁੱਛਿਆ ਭਾਈ ਕਿਸੇ ਕੋਲ ਕੋਈ ਪੈਸਾ ਹੈਗਾ ਉਹ ਆਉਂਦੇ ਜੀ ਹੁਣ ਤਾਂ ਜਾਪਦਾ ਨਹੀਂ ਕਿਸੇ ਕੋਲ ਅਤੇ ਲਾਲਚੀ ਬੰਦਾ ਸੀ ਸਿਆਸੀ ਸੀ ਇਹਨੇ ਇੱਕ ਤਰੀਕਾ ਸੋਚਿਆ ਲੋਕਾਂ ਕੋਲ ਪੈਸੇ ਵੇਖਣ ਦਾ ਵੀ ਕਿਸੇ ਕੋਲ ਹੈਗੇ ਆ ਕਿ ਨਹੀਂ ਇਹਨੇ ਡੌਂਡੀ ਪਟਾ ਦਿੱਤੀ ਸ਼ਹਿਰ ਵਿੱਚ ਡੌਂਡੀ ਪਟਾ ਦਿੱਤੀ ਭਾਈ ਸੁਲਤਾਨ ਹਮੀਦ ਆਪਣੀ ਲੜਕੀ ਦਾ ਰਿਸ਼ਤਾ ਉਸ ਨੌਜਵਾਨ ਨੂੰ ਕਰੇਗਾ ਜਿਹੜਾ ਇੱਕ ਚਾਂਦੀ ਦਾ ਰੁਪਇਆ ਮੇਰੇ ਦਰਬਾਰ 'ਚ ਲਿਆ ਕੇ ਪੇਸ਼ ਕਰੇਗਾ ਇੱਕ ਨੌਜਵਾਨ ਬੜਾ ਖੁਸ਼ ਹੋਇਆ ਸੁਣ ਕੇ ਉਹ ਜਾ ਕੇ ਆਪਣੀ ਮਾਂ ਨਾਲ ਸਲਾਹ ਕਰਨ ਲੱਗਾ ਭਈ ਜੇ 1 ਰੁਪਈਆ ਮਿਲ ਜਾਏ 21 ਰੁਪਈਆ ਤਾਂ ਬਾਦਸ਼ਾਹ ਦੇ ਜਵਾਈ ਬਣ ਜਾਣਾ ਅਤੇ ਜਦੋਂ ਜਵਾਈ ਬਣ ਗਏ ਫਿਰ ਤਾਂ ਨਹੀਂ ਨਾ ਕੋਈ ਘਾਟ ਰਹਿਣੀ 1 ਰੁਪਈਆ ਕਿਸੇ ਢੰਗ ਨਾਲ ਪੈਦਾ ਕਰੀਏ ਉਹ ਕਹਿੰਦੀ ਆ ਪੁੱਤਰ ਰੁਪਈਆ ਹੈ ਹੀ ਨਹੀਂ ਕਿਸੇ ਕੋਲ ਜੇ ਹੋਵੇ ਤਾਂ ਉਹ ਇੱਦਾਂ ਨਹੀਂ ਸੀ ਜਾਂਦਾ ਅਤੇ ਜੇ ਹੋਵੇ ਵੀ ਜੇ ਕਿਸੇ ਕੋਲੋਂ ਨਿਕਲ ਵੀ ਆਇਆ ਤਾਂ ਉਹ ਕੋਈ ਸੱਚਾ ਬੰਦਾ ਨਹੀਂ ਕੀ ਪਤਾ ਫਿਰ ਕੀ ਆਖੇ ਐਂ ਕਰਕੇ ਆਪਦਾ ਦੁੱਖ ਦੱਸਦੇ ਨੇ ਸੁਣੋ ਇਸ ਗੱਲ
ਮਹਾਰਾਜ ਲਾਇਓ ਹਨਵਾਨ ਆਪ ਜੀ ਦੋਜ ਕਤ ਪਾਰੇ ਜ਼ਾਲਮਾਂ ਦੇ ਪਾਪ ਜੀ
ਜਗ ਤੇ ਅਨੇਕ ਨੇ ਹੁਕਮਰਾਨ ਆ ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ
ਰਾਜ ਪਾਉਂਦੀ ਇਸ ਜਦੋਂ ਦਾ ਸੰਭਾਲਿਆ ਜਨਤਾ ਨੂੰ ਮੁੱਖ ਆਪਣਾ ਵਖਾਲਿਆ
ਫੇਰ ਆ ਢੰਡੋਰਾ ਸ਼ਾਹੀ ਫੋਰਮਾਨ ਆ ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਪੈਸਾ ਪਾਈ ਪਾਸ ਦਾ ਜੋ ਲਿਖ ਲਾ ਦਿਓ, ਸਾਰਾ ਬਾਦਸ਼ਾਹ ਦੇ ਖਜ਼ਾਨੇ ਪਾ ਦਿਓ।
ਦੇਵੇ ਨਾ ਜੋ ਦੁੱਖ ਪਾਵੇਗਾ ਮਹਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਚੜਿਆ ਲੈ ਨਾਲ ਵੀਰ ਬਾਰ ਯਾਰ ਆ, ਕੋਈ ਨਰ ਦੋਸ਼ੀਆਂ ਤੇ ਮਾਰ ਮਾਰਿਆ।
ਹਾਹਾਕਾਰ ਕਰ ਉੱਠਿਆ ਜਹਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਕਰੇ ਜੋ ਉਜਰ ਪੁੱਠਾ ਲਟਕਾਵਦਾ, ਕੁੱਤਿਆਂ ਤੋਂ ਮਾਸ ਗੱਡ ਕੇ ਤੜਾਵਦਾ।
ਮਾਰੇ ਮਾਰ ਦੇ ਕਈ ਮਰ ਗਏ ਜਵਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਰੱਖਿਆ ਰਖਾਇਆ ਦੱਬਿਆ ਕਢਾ ਲਿਆ, ਹੱਥ ਪੈਰ ਕੰਨਾਂ ਤੇ ਗਲੋਂ ਲੁਹਾ ਲਿਆ।
ਲੁੱਟ ਪੁੱਟ ਦੇਸ਼ ਕਰਤਾ ਵਰਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਭੁੱਖੇ ਨੰਗੇ ਦੇਸ਼ ਵਾਸੀਆਂ ਨੂੰ ਕਰ ਕੇ, ਆਪ ਚਾਲੀ ਗੰਜ ਰੱਖ ਲੈ ਸੁਪਾਰ ਕੇ।
ਹਰਿਆਣਾ ਜੇ ਦਿਲ ਦਾ ਤੂਫਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਇੱਕ ਦਿਨ ਭੈੜੀ ਭਾਵਨਾ ਵਿਚਾਰਦਾ, ਕੰਨਿਆ ਕੁਆਰੀ ਆਪਣੀ ਸ਼ਿੰਗਾਰਦਾ।
ਭੇਜ ਕੇ ਬਾਜ਼ਾਰ ਕਰਤਾ ਐਲਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਲੱਗਦਾ ਰੁਪਈਆ ਇੱਕ ਮੁੱਲ ਇਸ ਦਾ, ਕਰ ਲੋ ਬਣਾ ਜਵਨ ਜਾਰਾ ਦੇਸ਼ ਦਾ।
ਲੱਗਾ ਲੋਕ ਲੱਜ ਪੜਦਾ ਉਠਾਣ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਵੇਖ ਕੇ ਤੇ ਇੱਕ ਗੱਭਰੂ ਛੱਲਿਆ, ਕੀਤੀ ਜਾ ਕੇ ਮਾਤਾ ਆਪਣੀ ਨਾ ਗੱਲ ਆ।
ਮਾਤਾ ਮਜਬੂਰ ਹੋ ਦਿੱਤਾ ਬਿਆਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਤੇਰਾ ਬਾਪ ਮੋਇਆ ਜਦੋਂ ਦਾ ਫਨਾਇਆ ਸੀ, ਉਸ ਦੇ ਰੁਪਈਆ ਇੱਕ ਮੁੱਖ ਪਾਇਆ ਸੀ।
ਕਰ ਲੈ ਜਾ ਕੰਮ ਆਪਣਾ ਆਸਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਵਿਸ਼ੇ ਦੇ ਸ਼ਦਾਈ ਮੁਰਦਾ ਜਾ ਪੁੱਟਿਆ, ਕੱਢ ਕੇ ਰੁਪਈਆ ਬਾਦਸ਼ਾਹ ਦੇ ਸੁੱਟਿਆ।
ਹੋਇਆ ਕਾਰੂ ਵੇਖ ਕੇ ਕਰੋਧਵਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਫਿਰ ਸਾਰੇ ਦੇਸ਼ ਦੀਆਂ ਕਬਰਾਂ ਪਟਾ ਲਈਆਂ, ਮੁਰਦਿਆਂ ਦੇ ਮੂੰਹ ਰਕਮਾਂ ਕਢਾ ਲਈਆਂ।
ਪਿੰਜਰੇ ਕਾਂ ਇੱਲਾਂ ਰੋਲਦੇ ਸਵਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਕਾਤੀ ਕਰ ਕੇਸ ਕਰਮਾਂ ਕਮਾਈ ਦਾ, ਵੱਡ ਵੱਡ ਮਾਸ ਪਰ ਜ਼ਿਆਦਾ ਖਾਈ ਦਾ।
ਇਹ ਜੀਵਨ ਦਾ ਨੀਵਾਂ ਨੀਚਾਂ ਤੋਂ ਨਿਚਾਨ ਆ, ਜ਼ੁਲਮੀ ਨਾ ਕੋਈ ਇਸ ਦੇ ਸਮਾਨ ਆ।
ਗੱਲ ਹੋਰ ਅੱਗੇ ਤੋਰ ਦਿੱਤੀ ਪਾਤਸ਼ਾਹ। ਜਦੋਂ ਉਸ ਮੁੰਡੇ ਨੇ ਮਜਬੂਰ ਕੀਤਾ ਆਪਦੀ ਮਾਂ ਨੂੰ, ਤੇ ਕਈ ਬੱਚੇ ਵੀ ਇਹੋ ਜਿਹੇ ਗੁਰਮੁਖ ਹੁੰਦੇ ਆ, ਉਦੋਂ ਤੇ ਬੜਾ ਚਾਅ ਹੁੰਦਾ ਹੈ, ਬੇਬੇ ਵਧਾਇਆ ਪੁੱਤਰ ਹੋਇਆ। ਤੇ ਜਦੋਂ ਜਰਾ ਗੱਭਰੂ ਹੁੰਦੇ ਨੇ, ਜਰਾ ਗੱਭਰੂ, ਤੇ ਕਈ ਇਹੋ ਜਿਹੇ ਹੁੰਦੇ ਨੇ, ਮਾਪੇ ਹੀ ਅਰਦਾਸੇ ਕਰਦੇ ਵੀ ਪਰਮੇਸ਼ੁਰ ਇਹੋ ਜਿਹੇ ਨੂੰ ਤਾਂ ਚੁੱਕ ਹੀ ਲੈ ਤੇ ਚੰਗਾ ਹੈ। ਉਹ ਵੀ ਕੋਈ ਇਹੋ ਜਿਹਾ ਹੋਏਗਾ ਜਿਹਨੇ ਮਾਂ ਨੂੰ ਬਹੁਤਾ ਤੰਗ ਕੀਤਾ। ਉਹਨੇ ਆਖਿਆ ਫਿਰ ਰੁਪਈਆ ਹੋਰ ਤੇ ਕਿਤੋਂ ਲੱਭਦਾ ਨਹੀਂ, ਸਾਡੇ ਦੇਸ਼ ਦਾ ਸਾਡੇ ਧਰਮ ਦਾ ਇਹ ਰਿਵਾਜ ਹੈ ਬਈ ਜਦੋਂ ਮਰ ਜਾਂਦਾ ਹੈ ਪ੍ਰਾਣੀ ਤੇ ਉਹਨੂੰ ਜਦੋਂ ਦਫਨਾਉਂਦੇ ਨੇ, ਕਬਰ 'ਚ ਪਾਉਂਦੇ ਹੈ, ਉਹਦੇ ਮੂੰਹ ਵਿੱਚ ਚਾਂਦੀ ਦਾ ਰੁਪਈਆ ਪਾਉਂਦੇ ਹੈ। ਤੇਰਾ ਪਿਓ ਜਦੋਂ ਦਫਨਾਇਆ ਉਹਦੇ ਮੂੰਹ ਵਿੱਚ ਚਾਂਦੀ ਦਾ ਰੁਪਈਆ ਪਾਇਆ ਸੀ। ਜੇ ਤੈਨੂੰ ਬਹੁਤ ਹੀ ਖਿਆਈ ਹੈ ਤੇ ਹੋਰ ਤੇ ਕਿਤੋਂ ਮਿਲਣਾ ਨਹੀਂ, ਜਾ ਉੱਥੋਂ ਕੱਢ ਲਿਆ। ਉਹਨੇ ਪਿਓ ਦੀ ਕਬਰ ਜਾ ਪੁੱਟੀ, ਕਬਰ ਪੁੱਟ ਕੇ ਤੇ ਉਹਦੇ ਚੋਂ ਰੁਪਈਆ ਕੱਢ ਲਿਆਂਦਾ। ਚਲਾ ਗਿਆ ਕਾਰੂ ਦੇ ਦਰਬਾਰ 'ਚ। ਕਾਰੂ ਨੂੰ ਨਹੀਂ ਸੀ ਆਸ ਭਾਈ ਕੋਈ ਰੁਪਈਆ ਲੈ ਕੇ ਆਏਗਾ। ਤੇ ਗੁਰੂ ਸਾਹਿਬਾਨ ਨੇ ਲਿਖਿਆ 40 ਗੰਜ ਜੋੜੇ ਨਾ ਰੱਖਿਆ ਇਮਾਨ। ਮਾਇਆ ਦੀ ਤ੍ਰਿਸ਼ਨਾ ਕਿਹੋ ਜਿਹੀ ਹੈ ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਸਹਿਸ ਖੱਟੇ ਲੱਖ ਉੱਠ ਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਕ ਪ੍ਰਬੋਧ ਚੰਦਰ ਨਾਟਕ ਛੋਟੀ ਜਿਹੀ ਪੁਸਤਕ ਹੈ, ਪ੍ਰਬੋਧ ਚੰਦਰ ਨਾਟਕ, ਉਹਦੇ ਵਿੱਚ ਕੀ ਹੈ, ਇੱਕ ਵਜ਼ੀਰ, ਗਿਆਨਵਾਨ ਵਜ਼ੀਰ ਨੇ ਆਪਣੇ ਰਾਜੇ ਨੂੰ ਇੱਕ ਨਾਟਕ ਕਰਕੇ ਵਿਖਾਇਆ ਹੈ। ਇੱਕ ਪਾਸੇ ਤੇ ਮੋਹ ਰਾਜਾ ਤੇ ਮੋਹ ਦੀਆਂ ਫੌਜਾਂ ਬਣਾਈਆਂ, ਦੂਜੇ ਪਾਸੇ ਆ ਵਿਵੇਕ ਰਾਜਾ ਤੇ ਵਿਵੇਕ ਦੀਆਂ ਫੌਜਾਂ ਬਣਾਈਆਂ। ਮੋਹ ਦੀ ਤੇ ਵਿਵੇਕ ਦੀ ਦੋਵਾਂ ਰਾਜਿਆਂ ਦੀ ਜੰਗ ਕਰਾਈ ਹੈ ਨਾਟਕ ਵਿੱਚ ਉਹਨੇ, ਬੜੀ ਲੰਮੀ ਜੰਗ ਹੈ। ਤੇ ਆਪਣੇ ਆਪਣੇ ਰਾਜੇ ਨੂੰ ਬਾਦਸ਼ਾਹ ਨੂੰ ਆਪਣੇ ਆਪਣੇ ਸੂਰਮੇ ਆਪਣਾ ਆਪਣਾ ਬਲ ਦੱਸਦੇ ਆ ਵੀ ਮੈਂ ਕੀ ਕਰਾਂਗਾ, ਮੈਂ ਕਿਹਨੂੰ ਜਿੱਤਾਂਗਾ, ਮੈਂ ਕਿਹਨੂੰ ਜਿੱਤਾਂਗਾ। ਤੇ ਤ੍ਰਿਸ਼ਨਾ ਨੂੰ ਜਦੋਂ ਪੁੱਛਿਆ ਨਾ ਮੋਹ ਨੇ ਵੀ ਤੂੰ ਹੀ ਕੰਮ ਕਰ ਸਕਦੀ ਆ, ਕੋਈ ਆਉਂਦੀ ਆ ਬੜਾ, ਤੂੰ ਕੀ ਕਰੇਗੀ? ਉਹ ਆਉਂਦੀ ਆ ਜਿੱਥੇ ਮੈਂ ਆਵਾਂ ਉੱਥੇ ਸ਼ਾਂਤੀ ਨਹੀਂ ਆ ਸਕਦੀ, ਸ਼ਾਂਤੀ ਉਡਾ ਦਿਆਂਗੀ। ਆਖੇ ਕਿੰਨੇ ਕੁ ਨਾਲ ਤੂੰ ਰੱਜਦੀਆਂ ਆਉਂਦੀ ਆ, ਰੱਜਦੀ ਨਹੀਂ। ਬ੍ਰਹਮਾ ਦਾ ਇੱਕ ਮੰਡਲ ਹੈ, ਬ੍ਰਹਮਾ ਦਾ ਮੰਡਲ, ਬ੍ਰਹਮਾ ਦੀ ਪੂਰੀ ਜਿਹੜੀ ਹੈ, ਜਿਹੜੀ ਹੁਣ ਤੁਹਾਨੂੰ ਇਹ 52 ਕਰੋੜ ਧਰਤੀ ਦੱਸੀ ਸੀ ਸੰਤਾਂ ਨੇ, ਮੇਵਾ ਸੋਹਰਾਂ ਨੇ, ਉਹਦੇ 'ਚ ਇੱਕ ਬ੍ਰਹਮਾ ਦੀ ਧਰਤੀ ਹੈ, ਉਹ ਸਾਰੀ ਸੋਨੇ ਦੀ ਹੈ, ਉਹ ਤਾਂ ਇੱਕ ਹੈ ਸੋਨੇ ਦੀ। ਅਤੇ ਤ੍ਰਿਸ਼ਨਾ ਦੀ ਆ, ਕੋਟ ਬ੍ਰਹਿਮੰਡ ਕੋ ਪਾਏ ਕਰ ਮੇਰ ਸੰਗਤ ਹੋਏ। ਕਰੋੜਾਂ ਹੀ ਬ੍ਰਹਿਮੰਡ ਇੱਕ ਬੰਦੇ ਨੂੰ ਮਿਲ ਜਾਣ ਅਤੇ ਫਿਰ ਸੰਗਤ ਹੋਵੇ ਮੇਰੀ, ਮੇਰਾ ਉਧਰ ਨਾ ਪੂਰੀ ਤਾਂ ਮੈਂ ਸ਼ਾਂਤ ਨਾ ਕੋਏ, ਮੇਰਾ ਢਿੱਡ ਨਹੀਂ ਭਰਦਾ ਤੇ ਸ਼ਾਂਤੀ ਉੱਥੇ ਕੀ ਲੈਣ ਆਉਣਾ ਹੈ। ਸੋ ਬੇਨਤੀ ਕਰ ਰਿਹਾ ਸਾਂ ਭਈ ਕਾਰੂ ਏਦਾਂ ਦਾ ਸੀ ਜਿਹਦੇ ਅੰਦਰ ਸ਼ਾਂਤ ਕੋਈ ਨਹੀਂ ਸੀ। ਆਖਰ ਜਦੋਂ ਉਹ ਬਾਦਸ਼ਾਹ ਦੇ ਦਰਬਾਰ 'ਚ ਗਿਆ, ਉਹਨੇ ਚਾਂਦੀ ਦਾ ਰੁਪਈਆ ਦਿੱਤਾ, ਉਹਦੇ ਦਿਲ 'ਚ ਸੀ ਵੀ ਇਹ ਬੜਾ ਖੁਸ਼ ਹੋਏਗਾ ਕਾਰੂ ਬਾਦਸ਼ਾਹ ਮੇਰਾ ਰੁਪਈਆ ਵੇਖ ਕੇ। ਕਾਰੂ ਦੇ ਮੱਥੇ 'ਤੇ ਵੱਟ ਪਏ, ਉਹਦੀਆਂ ਅੱਖਾਂ 'ਚ ਆਇਆ ਕ੍ਰੋਧ, ਆਉਂਦਾ ਉਹ ਇਹ ਕਿੱਥੋਂ ਲਿਆਂਦਾ ਜੀ? ਅਤੇ ਉਹਨੂੰ ਛੱਕ ਪੈ ਗਿਆ ਵੀ ਜਿਹੜੀ ਗੱਲ ਮੇਰੀ ਮਾਂ ਦੀ ਸੀ ਉਹ ਸਾਚੀ ਹੋਣੀ ਹੈ, ਇਹਨੇ ਐਵੇਂ ਝੂਠੀ ਮਾਰਿਆ ਰੁਪਈਆ ਲੈਣ ਲਈ, ਕਿੱਥੋਂ ਲਿਆਂਦਾ ਜੀ? ਜ਼ਬਾਨ ਵੜਾਵੇ, ਜਿਵੇਂ ਅੱਗੇ ਉਹਨੇ ਪੈਸੇ ਲੋਕਾਂ ਤੋਂ ਕਢਾਏ ਸੀ ਉਹ ਢੰਗ ਨਾਲ ਉਹਦੇ ਕੋਲੋਂ ਵੀ ਪੁੱਛ ਲਿਆ ਵੀ ਕਿੱਥੋਂ ਲਿਆਂਦਾ। ਉਹਨੇ ਸਾਰੇ ਦੇਸ਼ ਦੀਆਂ ਕਬਰਾਂ ਪਟਾ ਦਿੱਤੀਆਂ, ਮੁੱਕਦੀ ਗੱਲ, ਕਬਰਾਂ 'ਚੋਂ ਵੀ ਪੈਸੇ ਕੱਢ ਕੇ ਮੁਰਦੇ ਜਿਹੜੇ ਸੀ ਕਾਂਇਲਾਂ ਅਤੇ ਕੁੱਤਿਆਂ ਨੂੰ ਪਾ ਦਿੱਤੇ, ਅਤੇ ਉਹਨੇ ਉਹ ਵੀ ਪੈਸੇ ਆਪਦੀਆਂ ਖਜ਼ਾਨਿਆਂ 'ਚ ਰੱਖ ਲਏ। ਕਹਿੰਦੇ ਆ ਜੀ ਇਹ ਸੁਭਾਅ ਦਾ ਬੰਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੇਰਾ ਉਹਨੂੰ ਇੱਕ ਸੁਨਿਆ ਦਿਓਗੇ? ਕਹਿੰਦੇ ਜੀ ਸੁਨਿਆ ਤਾਂ ਅਸੀਂ ਦੇ ਦਿਆਂਗੇ, ਪਰ ਉਹਦਾ ਪੁਰਾਣਿਆ ਭਈ ਕਿਸੇ ਸਾਧੂ ਫਕੀਰ ਭੇਖਦੇ ਉਹ ਮੱਥੇ ਨਹੀਂ ਲੱਗਦਾ, ਮੱਥੇ ਨਹੀਂ ਲੱਗਦਾ। ਅਤੇ ਸਾਹਿਬ ਕਹਿੰਦੇ ਨੇ ਮੱਥੇ ਨਾ ਲੱਗੇ, ਤੁਸੀਂ ਮੇਰੀ ਗੱਲ ਤਾਂ ਉਹਨੂੰ ਸੁਣਾ ਦਿਓ। ਅਖੇ ਕੀ ਆਖੀਏ? ਉਹਨੂੰ ਆਖੋ ਵੀ ਇੱਕ ਸਾਧੂ ਭੇਖਦਾ ਮਨੁੱਖ ਆਇਆ, ਉਹਨੇ ਤੇਰੇ ਨਾਲ ਇੱਕ ਗੱਲ ਕਰਨੀ ਆ, ਸਿਰਫ ਤੇਰੇ ਨਾਲ ਗੱਲ ਇੱਕ ਕਰਨੀ ਆ, ਮੰਗਣਾ ਕੁਝ ਨਹੀਂ। ਸਾਧ ਜਿਹੜਾ ਹੈ, ਸਾਧ ਮੰਗਤਿਆਂ ਨੇ ਸਾਧੂ ਭੇਖ ਨੂੰ ਬਦਨਾਮ ਕਰ ਦਿੱਤਾ, ਮੰਗਤਿਆਂ ਨੇ ਸਾਧੂ ਨਹੀਂ ਮੰਗਦਾ। ਦੂਰ ਦਾ ਇਤਿਹਾਸ ਨਹੀਂ, ਸਰਬ ਸੰਪਰਦਾ ਕਾਨਫਰੰਸ ਸਾਹਿਬ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਕੀਤੀ। ਬਿਰਲਾ ਸੇਠ ਆਇਆ ਹਿੰਦੁਸਤਾਨ ਦਾ, ਉਸ ਵੇਲੇ ਦਾ ਸਭ ਤੋਂ ਵੱਡਾ ਅਮੀਰ, ਉਹਨੇ ਵੇਖਿਆ ਜੀ ਖਰਚ ਬੜਾ ਹੈ, ਇਹ ਕਿਵੇਂ ਪੂਰਾ ਹੁੰਦਾ ਹੋਵੇਗਾ? ਅਤੇ ਉਹਦਾ ਮਨ ਕੁਝ ਪਸੀਜਿਆ, ਆਉਂਦਾ ਜੀ ਮੈਂ 60,000 ਰੁਪਇਆ ਇੱਥੇ ਦਾਨ ਕਰਨਾ ਹੈ, ਅਤੇ ਦੱਸੋ ਕਿਹੜੇ ਢੰਗ ਨਾਲ ਖਰਚ ਕਰਾਂ। ਅਤੇ ਅੱਜ ਤਾਂ ਬੰਦਾ 60 ਲੱਖ ਵੀ ਕਰ ਸਕਦਾ ਅੱਜ ਤਾਂ, ਪਰ ਉਦੋਂ 60,000 ਕਰਨਾ ਵੀ ਔਖਾ ਸੀ। ਸਵੇਰੇ ਸੇਠ ਹੋਣਾ ਸੁਣਾਈ ਸੀ ਨਾ ਗੱਲ, ਹਾਂ ਵੀ 2,000 ਰੁਪਈਆ ਨਹੀਂ ਸੀ ਇਕੱਠਾ ਹੋਇਆ ਉੱਥੋਂ ਦੀਆਂ ਥਾਈਲੈਂਡ ਦੀਆਂ ਸੇਠਾਂ ਤੋਂ ਇੱਥੇ ਭੈਣੀ ਸਾਹਿਬ ਆ ਕੇ, ਉਹ ਵੀ ਸਮਾਂ ਸੀ ਅੱਜ ਤੋਂ 40 ਸਾਲ ਪਹਿਲਾਂ ਦਾ। ਮੈਂ 60,000 ਰੁਪਇਆ ਖਰਚ ਕਰਨਾ ਹੈ। ਅਤੇ ਸਾਹਿਬ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਸਰਮਾਏਦਾਰਾਂ ਦੇ ਗਰੀਬਾਂ ਤੋਂ ਵਿਆਜ ਲੈ ਕੇ ਉਹਨਾਂ ਦਾ ਖੂਨ ਚੂਸਣ ਵਾਲਿਆਂ ਦੇ ਪੈਸੇ ਨਹੀਂ ਲੱਗਦੇ, ਇੱਥੇ ਨਾਮਧਾਰੀ ਸਿੱਖਾਂ ਦੇ ਪੈਸੇ ਲੱਗਦੇ ਆ ਦਸਾਨਾਵਾਂ ਦੀ ਕਿਰਤ ਕਰਨ ਵਾਲਿਆਂ ਦੀ। ਅਤੇ ਮਾਇਆ ਸੰਤ ਜੀ ਮਾਇਆ ਹੀ ਹੁੰਦੀ ਹੈ, ਮਾਇਆ ਦੇ ਕੱਪੜੇ ਨੂੰ ਲਾ ਲਈਏ ਅਤੇ ਦੂਜੇ ਕੱਪੜੇ ਨਾਲ ਰਲਦਾ ਨਹੀਂ, ਹਾਲੀ ਉਹ ਬੇਜਾਨ ਆ, ਉਹਦੇ 'ਚ ਜਾਨ ਕੋਈ ਨਹੀਂ। ਅਤੇ ਬੰਦੇ ਵਿੱਚ ਤਾਂ ਜਾਨ ਹੁੰਦੀ ਹੈ, ਜਿਹੜੇ ਬੰਦੇ ਕੋਲ ਪੈਸੇ 4 ਵੱਧ ਹੋਣ ਦੂਜਿਆਂ ਨਾਲੋਂ, ਉਹ ਨਹੀਂ ਰਲਦਾ ਦੂਜਿਆਂ ਨਾਲ। ਇਹ ਫਿਰ ਥੋੜ੍ਹਾ ਜਿਹਾ ਮਾਇਆ ਧਾਰੀਆਂ ਵਾਲੀ ਗੱਲ ਕੀਤੀ, ਆਖਣ ਲੱਗਾ 60,000 ਦੇ ਦਾਨੀ ਸਦਾ ਨਹੀਂ ਲੱਭਦੇ, आखो तन सतगुरु प्रताप सिंह सच्चे पातशाह। सतगुरु प्रताप सिंह सच्चे पातशाह सहज सुभाव ही आंदे आ, ओ सेठा सठ सठ हजार दे दानी भी नहीं कर कर बैठे, सठ सठ हजार दे त्यागी भी थां थां बैठे हुए, पैसा पैसा साध हटियां तो मंगते फिरते, साध भेख नूं बदनाम करते फिरते। सो बेनती कर रहा सा साध की ते मंगण की, तुलसी साध सी, तुलसी जिन्हें रामायण लिखी है, ते ओ मंगण तो किन्ना डरता है, वो कहिंदा तुलसी कर पर कर करूं, परमेश्वर तो एक मंग मंग लै। हिंदी का श्लोक है, तुलसी कर पर कर करूं, हाथ ते हाथ धरदा कर तल कर ना करूं, जब ही कर तल कर करूं तब हों मरण करूं। फरीद साध है भावें मुसलमान है, वो कहिंदा बार पराए बैसना साईं मुझे ना दे, परमेश्वरा किसी के दरवाजे का सवाल ही ना बना, जे तू एवें रख सी जियो शरीरों ले, जे किसी के दरवाजे का सवाल ही बना ही तो जान ही कड लै। जाओ उन्हूं आखो साध ने तेरे ने एक गल करनी है, ते मंगना कुछ नहीं, संतरी जाके सुनिया देंदा। सुनो ते मंगना कुछ नहीं, संतरी जाके सुनिया देंदा। सुनो
मेरे पास एक बार बुलाओ उसनूं, सच्चे पातशाह मुख वाला आए, संतरी ने राज महल अंदर बादशाह नूं आख सुनाया, तुसां दे दारी उत्ते वली अल्लाह फकीर एक आया ए, किसे भी चीज दा जापदा नहीं मिलना आपनू उसने चाया ए, चमक चानन नैणा विच मस्ती रब्बी नूर जलाल पै वसदे ने, गल गल दे विच तासीर ऐसी बोल सुनदे आ दुखड़े नसदे ने।
दोनों लफ्जां च दस्सदा भी साधु च सिफत की है, ते ओ मंगदा कुछ नहीं, बादशाह दे दरवाजे ते गया होवे साध भेखदा बंदा, ते मंगदा कुछ नहीं, बड़ी हैरानी दी गल है। घरू भी हैरान हो गया, आंदा मना ऐसा जी किस्म दा साध भी मंगदा ही कुछ नहीं, ते ओदे तां जरूर मत्थे लगना चाहिए, नाले मैथों ने की मंगना है, वेखिए किदां दा है। ते गुरु साहिबां दे ज्ञान दे ढंग भी विद्वाना वाले नहीं सन, बड़े साधारण ते तुरत फुरत समझण वाले। हरिद्वार गए तो उत्थे पानी लेंदे नूं चटण लग पे, ओ साखी दा तुहानूं पता ही है भी किड्डी छेती ज्ञान करता पंडतां नूं विद्वानां नूं। इत्थे कारू नूं ज्ञान करन वास्ते संतरी हत्था सुना करता है, ते आप रोड ठीकरियां इकट्ठे करन लग पे। कईआं सज्जणां दे विचार च आ भी उहनूं सूई दित्ती सी जन्म साखी, जिहड़े सज्जन पढ़ते उन्होंने पता है, जां नानक प्रकाश पढ़ते आ, सूई दुनी चंद लाहौर वाले नूं दित्ती सी। इत्थे गुरु साहिब रोड ठीकरियां दे दरवाजे अगे ढेर लाई जांदे ने इकट्ठे करदे। कारू थले उतरिया आके दरवाजे खलोता है, गुरु साहिबां दा दरवाजे वल पिछा है, ते अपने आनंद च रोड ठीकरां इकट्ठे करी जांदे आ, परवाह ही नहीं कीती वी बादशाह आया। वो आंदा अल्लाह दे प्यारे साई लोग, तू मैनू सुनिया गल के सद्या, तू मेरे नाल एक गल करन वास्ते मैनू सद्या, ते हुण मेरे नाल गल नहीं करदा, मेरे कोल ते इन्ना टाइम नहीं, जेड़े तू ऐसे निकम्मे काम लगा है। साहिबां दे ने ਇਹ ਕੰਮ ਤੇ ਤੇਰੇ ਨਾਲ ਗੱਲ ਕਰਨ ਤੋਂ ਵੀ ਜ਼ਰੂਰੀ ਹੈ। ਆਂਦਾ ਪਹਿਲਾਂ ਆਈ ਗੱਲ ਮੁਕਾ ਲਈਏ ਵੀ ਇਹਦੀ ਕੀ ਜ਼ਰੂਰੀ ਹੈ। ਸਾਹਿਬ ਕਹਿੰਦੇ ਨੇ ਮੈਂ ਇਕੱਠੇ ਕਰਦਾ ਤੇ ਸਵਾਸਾਂ ਦਾ ਪਤਾ ਕੋਈ ਨਹੀਂ, ਦੂਜਾ ਸਵਾਸ ਨਾ ਆਇਆ ਤੇ ਫਿਰ ਕੀ ਕਰਾਂਗੇ, ਤਾਂ ਮੈਂ ਪ੍ਰਲੋਕ 'ਚ ਲਿਜਾਣੇ ਆ। ਉਹ ਹੋਰ ਹੈਰਾਨ ਹੋਇਆ ਵੀ ਸਧਾਰਨ ਜਿਹਾ ਭੇਖਦਾ, ਸਧਾਰਨ ਜਿਹਾ ਹੀ ਭੇਖਿਆ ਤੇ ਸਧਾਰਨ ਜਿਹਾ ਹੀ ਸਾਧੂ ਆ ਵਿਚਾਰੇ ਨੂੰ, ਇਹ ਵੀ ਨਹੀਂ ਪਤਾ ਵੀ ਪ੍ਰਲੋਕ 'ਚ ਨਾਲ ਕੋਈ ਨਹੀਂ ਜਾਣਾ। ਉਹ ਆਉਂਦਾ ਭਲੇ ਲੋਕ, ਉਈ ਤਾਂ ਤੂੰ ਸਾਧੂ ਭੇਖਿਆ, ਸਾਧੂਆਂ ਕੋਲੋਂ ਗ੍ਰਿਸਤੀਆਂ ਨੂੰ ਗਿਆਨ ਮਿਲਦਾ ਹੈ ਤੇ ਤੈਨੂੰ ਅਜੇ ਤੱਕ ਇਹ ਗਿਆਨ ਵੀ ਨਹੀਂ ਭਾਈ ਪ੍ਰਲੋਕ 'ਚ ਨਾਲ ਕੋਈ ਨਹੀਂ ਜਾਣਾ, ਸਰੀਰ ਵੀ ਇੱਥੇ ਹੀ ਰਹਿ ਜਾਣਾ। ਸਾਹਿਬਾਂ ਨੇ ਫਿਰ ਇਹਦੇ ਵੱਲ ਮੂੰਹ ਕੀਤਾ, ਆਉਂਦੇ ਨੇ ਤੈਨੂੰ ਕਿੰਨਾ ਕੁ ਨਿਸ਼ਚਾ ਹੈ ਇਸ ਗੱਲ 'ਤੇ ਕਿੰਨਾ ਕੁ? ਇਹ ਕਹਿੰਦਾ ਜੀ ਸੱਤ ਪੁਰਸ਼ਾਂ ਤੋਂ ਸੁਣਿਆ, ਇਹ ਕੀ ਕਹਿੰਦਾ ਅਤੇ ਪਾਤਸ਼ਾਹ ਕੀ ਜਵਾਬ ਦਿੰਦੇ ਨੇ ਸੁਣੋ। ਇਸ ਗੱਲ
ਸੁਣ ਕੇ ਸਿਫਤ ਸੰਤਰੀ ਕੋਲੋਂ ਕਾਰੂਰ ਵਿਚਾਰੇ, ਨਿਰੀਸ਼ਤ ਸਾਧੂ ਨੀ ਮਿਲਦੇ ਕਰੀਏ ਚੱਲ ਦਿਦਾਰੇ,
ਸਰਬ ਕਲਾ ਕੇ ਗਿਆਤਾ ਸਤਿਗੁਰ ਕੌਤਕ ਅਜਬੁਰ ਚਾਵਣ, ਇਕੱਠੇ ਕਰਕੇ ਰੋਡ ਠੀਕਣਾ ਢੇਰ ਲਗਾਈ ਜਾਵਣਾ,
ਕਾਰੂ ਕਰੀਏ ਰਜੋਈ ਕਹਿੰਦਾ ਕਹੋ ਅੱਲਾ ਕੇ ਪਿਆਰੇ, ਇਕੱਠੇ ਕਰਕੇ ਰੋਡ ਠੀਕਰਾ ਲਾਵੋਗੇ ਕਿਸ ਕਾਰੇ,
ਉਹ ਜੋਜੀ ਪਾਤਸ਼ਾਹ ਹੱਸ ਬੋਲੇ ਤੂੰ ਸ਼ਾਹ ਕੀ ਜਾਣੇ, ਤੂੰ ਜਾਣੇ ਨੇ ਫੁੱਲ ਨੇ ਮੈਂ ਦਰਗਾਹ ਵਿੱਚ ਲੈ ਜਾਣੇ,
ਹੱਸ ਪਿਆ ਕਾਰੂ ਏ ਸੁਣ ਕੇ ਭੋਲੀ ਪਾਲੀ ਬਾਣੀ, ਭਾਈਓ ਭੋਲੀ ਪਾਲੀ ਬਾਣੀ, ਇਸ ਦੁਨੀਆਂ ਦੀ ਕੋਈ ਵਸਤੂ ਅੰਤ ਸਾਥ ਨਹੀਂ ਜਾਣੀ,
ਕੀ ਲੈ ਜਾਣਾ ਕੀ ਧਰ ਜਾਣਾ ਨਿਸ਼ਚਾ ਕੌਣ ਤੁਮਾਰਾ, ਕਹੋ ਕੀ ਕੁਝ ਪ੍ਰਲੋਕ ਦਾ ਸਾਥੀ ਖੋਲ ਖਲਾਸਾ ਸਾਰਾ,
ਤੁਸਾਂ ਜੈ ਮਹਾਂਪੁਰਸ਼ ਪੁਕਾਰਨੇ ਅੰਤ ਨਾ ਕੋਈ ਸੁਨੇਹੀ, ਇਹ ਵੀ ਇੱਥੇ ਹੀ ਰਹਿ ਜਾਣੀ ਅੰਤ ਪਿਆਰੀ ਦੇਹੀ,
ਓਏ ਆਖਰ ਨੂੰ ਜੇ ਤੁਰ ਜਾਣਾ ਏ ਇਸ ਦੁਨੀਆਂ ਤੋਂ ਖਾਲੀ, ਤੂੰ ਕਿਸ ਖਾਤਰ ਜੋੜ ਜੋੜ ਕੇ ਭਰੇ ਖਜ਼ਾਨੇ ਚਾਲੀ,
ਸੁਣ ਕਾਰੂ ਹੋ ਗਿਆ ਨਰੁੱਤਰ ਉੱਤਰ ਕੋਈ ਨਾ ਆਵੇ, ਸੋਚ ਸਹਿਮ ਨੇ ਘੇਰਾ ਪਾ ਲਿਆ ਕੰਨੀ ਕਿਵੇਂ ਛਡਾਵੇ,
ਜਿੰਨੀ ਵੀ ਨਜ਼ਰੀ ਉਤਾਨ ਝਾਕੇ ਬੋਲ ਨਾ ਸਕੇ ਅੱਗੇ, ਭਾਈਓ ਬੋਲ ਨਾ ਸਕੇ ਅੱਗੇ, ਜੀਵਨ ਜੁਗਤੀ ਬਦਲਣ ਵਾਲੇ ਝੋਟਾ ਲਾਵਣ ਲੱਗੇ।
ਗੁਰੂ ਸਾਹਿਬਾਂ ਨੇ ਕਿਹਾ ਜੇ ਨਾਲ ਕੁਝ ਨਹੀਂ ਜਾਣਾ, ਤੈਨੂੰ ਯਕੀਨ ਹੈ ਸਰੀਰ ਵੀ ਇੱਥੇ ਹੀ ਰਹਿ ਜਾਣਾ ਹੈ, ਅਤੇ ਜਿਹੜੇ 40 ਖਜ਼ਾਨੇ ਪਰਜਾ ਨੂੰ ਲੁੱਟ ਲੁੱਟ ਕੇ ਭਰੇ ਹੋਏ ਇਹ ਨਾਲ ਲਿਜਾਣ ਲਈ ਭਰੇ ਕਿ ਇੱਥੇ ਹੀ ਰੱਖਣ ਵਾਸਤੇ? ਹੁਣ ਇਹਦਾ ਜਵਾਬ ਕੋਈ ਨਹੀਂ ਆਉਂਦਾ। ਅਤੇ ਜਦੋਂ ਬੰਦਾ ਨਿਰੁੱਤਰ ਹੋ ਜਾਂਦਾ ਨਾ, ਜਦੋਂ ਅਦਾਲਤਾਂ ਵਿੱਚ ਜਾ ਕੇ ਕੇਸ ਭੁਗਤਦੇ ਨੇ, ਉੱਥੇ ਵੀ ਵਕੀਲਾਂ ਦੀਆਂ ਬਹਿਸਾਂ ਹੁੰਦੀਆਂ ਨੇ, ਅਤੇ ਇੱਕ ਵਕੀਲ ਦੂਜੇ ਦੇ ਵਕੀਲ ਨੂੰ ਨਿਰੁੱਤਰ ਕਰ ਲੈਂਦਾ, ਜਿਹੜਾ ਵਕੀਲ ਨਿਰੁੱਤਰ ਕਰ ਲੈਂਦਾ ਹੈ ਉਹਦਾ ਪੱਖ ਜਿੱਤ ਜਾਂਦਾ ਹੈ। ਪਰੇ ਪੰਚਾਇਤ 'ਚ ਗੱਲ ਕਰੀ ਦੀ ਹੈ ਅਤੇ ਪਰੇ ਪੰਚਾਇਤ 'ਚ ਵੀ ਜਿਹੜਾ ਬੰਦਾ ਨਿਰੁੱਤਰ ਹੋ ਜਾਂਦਾ, ਜਿਹਨੂੰ ਜਵਾਬ ਕੋਈ ਨਹੀਂ ਆਉਂਦਾ, ਉਹ ਹਾਰ ਜਾਂਦਾ। ਇਹਨੂੰ ਗੱਲ ਕੋਈ ਨਹੀਂ ਆਉਂਦੀ, ਅਤੇ ਜਦੋਂ ਗੱਲ ਕੋਈ ਨਾ ਆਵੇ ਬੰਦੇ ਨੂੰ, ਉਦੋਂ ਦੀਆਂ ਅੱਖਾਂ ਵੀ ਨੀਵੀਆਂ ਹੋ ਜਾਂਦੀਆਂ। ਸੁਲਤਾਨ ਉਮੀਦ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਗੁਰੂ ਸਾਹਿਬਾਂ ਨੇ ਵੇਖਿਆ ਵੀ ਇਹ ਤਾਂ ਹੁਣ ਜਵਾਬ ਹੀ ਕੋਈ ਨਹੀਂ ਦਿੰਦਾ, ਨਿਰੁੱਤਰ ਹੋ ਗਿਆ। ਅਤੇ ਜਦੋਂ ਲੋਹਾ ਹੁੰਦਾ ਨਾ ਗਰਮ ਲੋਹਾ, ਫਿਰ ਲੁਹਾਰ ਉਹਨੂੰ ਵਧਾਉਣ ਵਾਸਤੇ ਯਤਨ ਕਰਦਾ, ਸੱਟਾਂ ਮਾਰਦਾ ਜਿੰਨੀਆਂ ਵੱਧ ਤੋਂ ਵੱਧ ਵੱਜਣ। ਸਾਹਿਬ ਕਹਿੰਦੇ ਨੇ ਹੁਣ ਇਹਦਾ ਮਨ ਜਿਹੜਾ ਹੈ ਉਹ ਪਿਘਲ ਗਿਆ, ਨਿਰੁੱਤਰ ਹੋ ਗਿਆ, ਇਹਨੂੰ ਪਤਾ ਹੈ ਪ੍ਰਲੋਕ ਦਾ ਸਾਥੀ ਕੀ 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 ਨਹੀਂ ਕੀ ਨਹੀਂ ਜਾਣਾ। ਅਜੇ ਨਹੀਂ ਪਤਾ ਭਾਈ ਪ੍ਰਲੋਕ ਦਾ ਸਾਥੀ ਕੀ ਹੈ, ਇਹ ਨਹੀਂ ਪਤਾ ਅਜੇ। ਇਹ ਪਤਾ ਵੀ ਸੰਸਾਰ ਦੀ ਚੀਜ਼ ਨਾਲ ਕੋਈ ਨਹੀਂ ਜਾਣੀ, ਅਤੇ ਗੁਰੂ ਸਾਹਿਬ ਫਿਰ ਉਹਨੂੰ ਗਿਆਨ ਕਰਨ ਵਾਸਤੇ ਇਉਂ ਕਰਕੇ ਗਿਆਨ ਦੀਆਂ ਸੱਟਾਂ ਮਾਰਦੇ ਨੇ। ਸੁਣੋ ਇਸ ਗੱਲ
ਨਿਰਭੈ ਨਿਰਸੰਕ ਸਤਿਗੁਰੂ ਕਰਦੇ ਬਿਆਨਿਆਂ, ਸਿੱਧੇ ਕਰ ਮਾਰਨ ਲੱਗੇ ਬਾਣੀ ਦੇ ਬਾਣਿਆਂ, ਲੱਖਾਂ ਇਨਸਾਨਾਂ ਦੇ ਤੂੰ ਪੀਤੇ ਪਰਾਣਿਆਂ, ਜਾਤਾ ਨਾ ਖਲਕਤ ਦੇ ਵਿੱਚ ਵਸਦੀ ਖੁਦਾਈ ਨੂੰ ਲਾਣਤ ਲੱਖ ਤੈਨੂੰ ਹੈ ਤੇ ਤੇਰੀ ਕਮਾਈ ਨੂੰ ਪਾਪਾਂ ਦੇ ਭਰੇ ਭੰਡਾਰੇ
ਉਹ ਮੇਰਾ ਦੇ ਮਾਲਕ ਦਿੱਤਾ ਜਾਮਾ ਇਨਸਾਨ ਦਾ ਤੌਲਰ ਤਾਜ ਮਹਿਲ ਮਾੜੀਆਂ ਸੁਖੜਾ ਜਹਾਨ ਦਾ ਛੱਤੀ ਪ੍ਰਕਾਰ ਪਦਾਰਥ ਚਸਕਾ ਜ਼ਬਾਨ ਦਾ ਕੀਤਾ ਨਾ ਸ਼ੁਕਰ ਉਸ ਦਾ ਕਾਫਰ ਸਦਾਵੇਂਗਾ ਕਿਹੜਾ ਮੂੰਹ ਲੈ ਕੇ ਅਗਲੀ ਦੁਨੀਆਂ ਵਿੱਚ ਜਾਵੇਂਗਾ ਰੋਵੇਂਗਾ ਰੋਜ਼ ਹਸ਼ਰ ਦੇ
ਨਸ਼ੇ ਹਕੂਮਤ ਦੇ ਮਤ ਮਾਰੀ ਸਰਕਾਰ ਦੀ ਹੋ ਗਈ ਅਸਵਾਰੀ ਤੇਰੇ ਸਿਰ ਤੇ ਅਹੰਕਾਰ ਦੀ ਬਦੀਆਂ ਵਿੱਚ ਬਦਲੀ ਬੁੱਧੀ ਨੇਕੀ ਵਸਾਰ ਦੀ ਕੈਰੀ ਅੱਖ ਕੈਰ ਕਟਾਰੀ ਭੁੱਲਿਆ ਪਲਾਈ ਨੂੰ ਲਾਣਤ ਲੱਖ ਤੈਨੂੰ ਹੈ ਤੇ ਤੇਰੀ ਕਮਾਈ ਨੂੰ ਪਾਪਾਂ ਦੇ ਭਰੇ ਭੰਡਾਰੇ
ਬਹਿ ਕੇ ਵਿੱਚ ਰਾਜ ਮਹਲਾਂ ਕਰਦਾ ਬਹਾਰਾਂ ਤੂੰ ਬੀਤੇ ਕੀ ਬਾਰ ਕਿਸੇ ਦੀਆਂ ਪੁੱਛਦਾ ਨਹੀਂ ਸਾਰਾਂ ਤੂੰ ਆਪਣੀ ਇਸ ਜੀਤ ਦੇ ਪਿੱਛੇ ਵੇਖੇਗਾ ਹਾਰਾਂ ਤੂੰ ਅੱਗੇ ਜਾ ਤੌਕ ਗਲੇ ਵਿੱਚ ਲਾਨਤ ਪੁਆਵੇਂਗਾ ਕਿਹੜਾ ਮੂੰਹ ਲੈ ਕੇ ਅਗਲੀ ਦੁਨੀਆਂ ਵਿੱਚ ਜਾਵੇਂਗਾ ਰੋਵੇਂਗਾ ਰੋਜ਼ ਹਸ਼ਰ ਦੇ
ਲੁੱਟ ਪੁੱਟ ਕੇ ਚੁੱਗੇ ਜਿਨ੍ਹਾਂ ਦੇ ਕੀਤੇ ਕੰਗਾਲ ਹੋਏ ਭੁੱਖੇ ਦਰਿਆਏ ਤੜਫਦੇ ਉਹਨਾਂ ਦੇ ਬਾਲ ਹੋਏ ਤੈਨੂੰ ਕਰਲਾਵੇ ਦੁਨੀਆਂ ਕਹਿ ਕੇ ਚੰਡਾਲ ਹੋਏ ਮੁਰਦੇ ਵੀ ਕਹਿਰ ਤੇਰੀ ਨੂੰ ਪਾਉਂਦੇ ਦੁਹਾਈ ਨੂੰ ਲਾਣਤ ਲੱਖ ਤੈਨੂੰ ਹੈ ਤੇ ਤੇਰੀ ਕਮਾਈ ਨੂੰ ਪਾਪਾਂ ਦੇ ਭਰੇ ਭੰਡਾਰੇ
ਉਹ ਬਹਿ ਕੇ ਅਦਾਲਤ ਖਾਨੇ ਅਦਲ ਕਮਾਇਆ ਨਾ ਬਸ ਦੇ ਉਜਾੜੇ ਲੱਖਾਂ ਇੱਕ ਵੀ ਵਸਾਇਆ ਨਾ ਸੁਖੀਏ ਦੁਖਾਏ ਦੁਖੀ ਦਾ ਦਰਦ ਵੰਡਾਇਆ ਨਾ ਬੀਜੀ ਬੁਰਿਆਈ ਦਾ ਫਲ ਆਖਰ ਨੂੰ ਖਾਵੇਂਗਾ ਕਿਹੜਾ ਮੂੰਹ ਲੈ ਕੇ ਅਗਲੀ ਦੁਨੀਆਂ ਵਿੱਚ ਜਾਵੇਂਗਾ ਰੋਵੇਂਗਾ ਰੋਜ਼ ਹਸ਼ਰ ਦੇ
ਕੋਠੀ ਕਰਦਾ ਢੇਰੀਏ ਪੈਸਾ ਨੇਕੀ ਤੇ ਲਾਇਆ ਨਾ ਭੁੱਖੇ ਨੂੰ ਅੰਨ ਨੰਗੇ ਨੂੰ ਕੱਪੜਾ ਪਵਾਇਆ ਨਾ ਖਾਇਆ ਖੰਡਾਇਆ ਆਪੇ ਕਿਸੇ ਕੰਮ ਆਇਆ ਨਾ ਹੁਣ ਮਿਲੇਗੀ ਜੂਨ ਸਰਪ ਦੀ ਸੂਮਾ ਸੁਭਾਈ ਨੂੰ ਲਾਣਤ ਲੱਖ ਤੈਨੂੰ ਹੈ ਤੇ ਤੇਰੀ ਕਮਾਈ ਨੂੰ ਪਾਪਾਂ ਦੇ ਭਰੇ ਭੰਡਾਰੇ
ਉਹ ਨੇਕੀ ਤੇ ਬਦੀ ਦਾ ਅੱਗੇ ਨੇਕੀ ਤੇ ਬਦੀ ਦਾ ਅੱਗੇ ਹੋਣਾ ਹਿਸਾਬ ਓਏ ਲੇਖਾ ਜਮ ਰਾਜ ਨੇ ਲੈਣਾ ਖੋਲ ਕਿਤਾਬ ਓਏ ਖਾਵੇਂਗਾ ਮਾਰ ਜਮਾਂ ਦੀ ਪਾਵੇਂ ਅਜਾਬ ਓਏ ਦੋਜਖ ਦੀ ਅਗਨੀ ਦੇ ਵਿੱਚ ਸਰਦਾ ਪਛਤਾਵੇਂਗਾ ਕਿਹੜਾ ਮੂੰਹ ਲੈ ਕੇ ਅਗਲੀ ਦੁਨੀਆਂ ਵਿੱਚ ਜਾਵੇਂਗਾ ਰੋਵੇਂਗਾ ਰੋਜ਼ ਹਸ਼ਰ ਦੇ
ਲੋਕ ਪਰਲੋਕ ਦਾ ਸਾਥੀ ਸਿਮਰਨ ਸੁਖ ਛੋੜ ਕੇ ਮਾਇਆ ਦੁੱਖ ਦਾਈ ਰੱਖੀ ਚਾਲੀ ਗੰਜ ਜੋੜ ਕੇ ਦੇਣਾ ਨਹੀਂ ਸਾਥ ਇਸ ਨੇ ਸੁੱਟ ਦੂ ਚੰਜੋੜ ਕੇ ਖਾਲੀ ਗੱਤ ਤੁਰ ਜਾਏਗਾ ਛੱਡ ਤਰੀ ਤਰਾਈ ਨੂੰ ਲਾਣਤ ਲੱਖ ਤੈਨੂੰ ਹੈ ਤੇ ਤੇਰੀ ਕਮਾਈ ਨੂੰ ਪਾਪਾਂ ਦੇ ਭਰੇ ਭੰਡਾਰੇ
ਉਹ ਕੰਬੇ ਨਾ ਹੱਥ ਬੁਰਾਈਆਂ ਨੇਤਰ ਸ਼ਰਮਾਏ ਨਾ ਹੋ ਕੇ ਤੇ ਹਰ ਕਿਸੇ ਦੇ ਕੰਨੀ ਸੁਣ ਪਾਏ ਨਾ ਦੁਖੀਏ ਨੂੰ ਵੇਖ ਤੜਫਦਾ ਫਿਰਦਾ ਨਰਮਾਏ ਨਾ ਜੀਵਨ ਦੀਆਂ ਬਦੀਆਂ ਚੌਕੀ ਨੇਕੀ ਵਖਾਵੇਂਗਾ ਕਿਹੜਾ ਮੂੰਹ ਲੈ ਕੇ ਅਗਲੀ ਦੁਨੀਆਂ ਵਿੱਚ ਜਾਵੇਂਗਾ ਰੋਵੇਂਗਾ ਰੋਜ ਹਸ਼ਰ ਦੇ
ਮੁਸਲਮਾਨੀ ਸ਼ਰ੍ਹਾ ਵਿੱਚ ਪਰਲੋਕ ਦੀ ਸਜ਼ਾ ਭੈੜੇ ਕਰਮਾਂ ਵਾਲਿਆਂ ਨੂੰ ਸਾਡੇ ਇਤਿਹਾਸ ਨਾਲੋਂ ਬਹੁਤੀ ਹੈ। ਉਹ ਇੱਦਾਂ ਹੈ ਵੀ ਜਿਹੜਾ ਭੈੜਾ ਕਰਮ ਕਰਦਾ ਹੈ ਉਹਨਾਂ ਦੀ ਸ਼ਰ੍ਹਾ ਵਿੱਚ ਜਿਵੇਂ ਹੈ ਦੋਜ਼ਖ ਦੀ ਅੱਗ ਅੱਗੇ ਉਸ ਅੱਗ ਦੇ ਵਿੱਚ ਸੁੱਟਿਆ ਜਾਏਗਾ ਕਿੰਨਾ ਚਿਰ ਜਿੰਨਾ ਚਿਰ ਦੁਨੀਆਂ ਵੱਸਦੀ ਰਹਿਣੀ ਆ। ਉਹ ਤਾਂ ਸਧਾਰਨ ਸਜ਼ਾ ਹੈ, ਉਹਦੇ ਪਾਪਾਂ ਦੀ ਸਜ਼ਾ ਨਹੀਂ, ਉਹ ਤਾਂ ਇਸ ਗੱਲ ਦੀ ਸਜ਼ਾ ਵੀ ਇਹਨੇ ਜਾ ਕੇ ਨਾਮ ਨਹੀਂ ਜਪਿਆ, ਕਰਮ ਨਹੀਂ ਚੰਗਾ ਕੀਤਾ, ਅਤੇ ਜਿਹੜੇ ਕਰਮ ਕੀਤੇ ਨੇ ਉਹਨਾਂ ਦੀ ਸਜ਼ਾ ਕਦੋਂ ਮਿਲਣੀ ਹੈ? ਅੱਲਾਹ ਪਾਕ ਨੇ ਕਬਰਾਂ 'ਚੋਂ ਮੁਰਦੇ ਉਠਾਉਣੇ ਹੈ, ਮੁਰਦੇ ਉਠਾ ਕੇ ਉਹਨਾਂ 'ਚ ਜਾਨ ਪਾਉਣੀ ਹੈ, ਫਿਰ ਉਹਨਾਂ ਦਾ ਹਿਸਾਬ ਹੋਣਾ ਹੈ, ਹਿਸਾਬ ਹੋਣਾ ਹੈ ਅਤੇ ਚੰਗੇ ਮਾੜੇ ਕਰਮਾਂ ਦਾ ਫਲ ਫੇਰ ਮਿਲਣਾ, ਫਲ ਅਜੇ ਫੇਰ ਮਿਲਣਾ। ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਅਜਰਾਈਲ ਫਰੇਸਤਾ ਹੋਸੀ ਆਏ ਤਹੀ, ਆਵਣ ਜਾਣ ਨਾ ਸੋਜੀ ਭੀੜੀ ਗਲੀ ਫਹੀ, ਕੂੜ ਨਖੁੱਟੇ ਨਾਨਕਾ ਓਟਕ ਸੱਚ ਰਹੀ। ਟਾਈਮ ਥੋੜ੍ਹਾ ਜਿਹਾ ਹੈ ਅਤੇ ਬਹੁਤਾ ਖੁਲਾਸਾ ਕਰਨ ਦਾ ਟਾਈਮ ਨਹੀਂ, ਮੈਂ ਅਰਜ਼ ਤੁਸੀਂ ਸਿਆਣੇ ਹੋ ਸਮਝੀ ਜਾਂਦੇ ਹੋ, ਅਤੇ ਬਹੁਤੀ ਖੁਸ਼ੀ ਮੈਨੂੰ ਉਦੋਂ ਹੁੰਦੀ ਹੈ ਹਰ ਦੀਵਾਨ 'ਚ ਹੀ, ਨਹੀਂ ਤਾਂ ਸੰਤ ਕੀ ਅਤੇ ਸੰਤ ਦੀ ਦੀਵਾਨ 'ਚ ਆ ਜਾਣਾ ਕੀ ਆ ਸਧਾਰਨ ਬੰਦੇ ਦੇ 'ਚ। ਸੰਤ ਹਰਬੰਸ ਸਿੰਘ ਜੀ ਹਰ ਦੀਵਾਨ 'ਚ ਹੀ ਹਾਜ਼ਰੀ ਦਿੰਦੇ, ਹਰ ਦੀਵਾਨ 'ਚ ਹੀ ਅਜੇ ਜਾਏ ਉਹ ਜੇ ਸੰਤ ਹੀ ਨਹੀਂ ਬਣੇ ਜਿਹੜੇ ਦੀਵਾਨਾਂ 'ਚ ਆਉਣ ਵਾਲੇ ਸੰਤ ਬਣਦੇ ਨਾ ਆਉਣ ਵਾਲੇ ਬਣਦੇ ਨੇ। ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਹੈ ਵੇਖ ਕੇ ਵੀ ਹਰ ਦੀਵਾਨ 'ਚ ਇਹਨਾਂ ਦੀ ਹਾਜ਼ਰੀ ਹੁੰਦੀ ਅਤੇ ਸੱਚਮੁੱਚ ਹੀ ਮੈਂ ਇਹਨਾਂ ਨੂੰ ਸੰਤ ਮੰਨਦਾ। ਸੋ ਬੇਨਤੀ ਕਰ ਰਿਹਾ ਸਾਂ ਭਾਈ ਚਰਨਾਂ 'ਤੇ ਡਿੱਗ ਪਿਆ, ਗੱਲ ਆਪਾਂ ਛੇਤੀ ਅੱਗੇ ਲੈ ਚੱਲੀ। ਪਾਤਸ਼ਾਹ ਮੈਂ ਮਨੁੱਖੀ ਜ਼ਿੰਦਗੀ 'ਚ ਕੋਈ ਮਨੁੱਖਾਂ ਵਾਲਾ ਕੰਮ ਨਹੀਂ ਕੀਤਾ, ਪਸ਼ੂਆਂ ਡੰਗਰਾਂ ਵਾਲੇ ਕੀਤੇ। ਮੈਨੂੰ ਮਨੁੱਖ ਬਣਾਓ, ਮੈਨੂੰ ਕਰਮ ਦੱਸੋ ਚੰਗੇ ਕੀ ਨੇ, ਅਤੇ ਸਾਹਿਬ ਉਹਦੀਆਂ ਹੋਰ ਕਰਤੂਤਾਂ ਦਾ ਖੁਲਾਸਾ ਖੋਲ੍ਹ ਕੇ ਦੱਸਦੇ। ਸੁਣੋ ਅਗਲੀ ਕਵਿਤਾ।
ਸੁਣ ਸੱਚੀਆਂ ਕਾਰੂ ਦਾ ਦਿਲ ਕੰਬਿਆ, ਉੱਠੀ ਅੰਦਰੋਂ ਡਰਾਉਣੀ ਜਾਗੀ ਲਾਂਬੀਆ, ਡਾਵਾਂ ਡੋਲ ਡਿੱਗੀਆ ਨਾ ਗਿਆ ਥੰਬੀਆ, ਸੱਚੇ ਦਿਲ ਨਾਲ ਕਰ ਦਾ ਪੁਕਾਰ ਮਾਲਕਾ, ਲਾਲ ਚਰਨੀ ਨਾ ਯੋਗਣਾ ਚ ਤਾਰ ਮਾਲਕਾ।
ਲੱਗੀ ਚੋਟ ਸ਼ੁੱਧ ਸ਼ਬਦ ਵਿਚਾਰ ਦੀ, ਵੇਖੀ ਨਿਕਲੀ ਜਮੈਲ ਹੰਕਾਰ ਦੀ, ਆਈ ਨਿਰਮਲ ਸੁਗੰਧੀ ਅਧਕਾਰ ਦੀ, ਸਾਫ ਹੇਰ ਦੇ ਨੂੰ ਦਾਨ ਕਰਨ ਗਿਆਨ ਦਾ, ਬੁਰਾ ਕਰਨ ਕਰਮ ਨਹੀਂਓ ਇਨਸਾਨ ਦਾ।
ਸੁਖ ਸਿੰਦ ਰੂਪ ਉਜਲ ਦਾਰ ਹੋ, ਆਏ ਦਾਸ ਤੇ ਕਰਨੇ ਉਪਕਾਰ ਹੋ, ਗੇਰ ਗਿਆਨ ਦਾ ਲਗਾਓ ਬੇੜਾ ਪਾਰ ਹੋ, ਗੇਰ ਗਿਆਨ ਦਾ ਲਗਾਓ ਬੇੜਾ ਪਾਰ ਹੋ, ਹੋਵਾਂ ਜਾ ਕੇ ਪਰ ਲੋਕ ਨਾ ਖੁਆਰ ਮਾਲਕਾ, ਲਾਲ ਚਰਨੀ ਨਾ ਯੋਗਣ ਚ ਤਾਰ ਮਾਲਕਾ।
ਇਹ ਤਾਂ ਮਾਨਸ ਜਨਮ ਚੰਨ ਰੂਪ ਹੈ, ਰੱਬ ਥਾਪਿਆ ਚੁਰਾਸੀਆਂ ਦਾ ਪੂਪ ਹੈ, ਲੱਗੇ ਯੋਗਣ ਕਲੰਕ ਤੱਕ ਰੂਪ ਹੈ, ਭੈੜੀ ਆਦਤ ਬਣਾਵੇ ਪਸ਼ੂਆਂ ਸਮਾਨ ਦਾ, ਬੁਰਾ ਕਰਨਾ ਕਰਮ ਨਹੀਂਓ ਇਨਸਾਨ ਦਾ।
ਬਨ ਸਬਰ ਸਣ ਤੋਖ ਵਾਲਾ ਟੁੱਟਿਆ, ਤੱਕੇ ਜੋਰੀ ਨੇ ਦੋਸ਼ੀਆਂ ਨੂੰ ਲੁੱਟਿਆ, ਜਾ ਕੇ ਕਾਬਰਾਂ ਚੋਂ ਮੁਰਦਿਆਂ ਨੂੰ ਪੁੱਟਿਆ, ਕਿਵੇਂ ਖੋਵੇਗੀ ਮੁਆਫ ਬੁਰੀ ਕਾਰ ਮਾਲਕਾ, ਲਾਲ ਚਰਨੀ ਨਾ ਉਗਣ ਚਤਾਰ ਮਾਲਕਾ।
ਬੰਦਾ ਪਾ ਕੇ ਪ੍ਰਭ ਤਾਈ ਫੁੱਲ ਜਾਵਦਾ, ਹਾਂ ਬੰਦਾ ਪਾ ਕੇ ਪ੍ਰਭ ਤਾਈ ਫੁੱਲ ਜਾਵਦਾ, ਦੇਣ ਵਾਲੜਾ ਦਾ ਤਾਰ ਫੁੱਲ ਜਾਵਦਾ, ਪਵੇ ਜਮਾਂ ਦੀ ਜਮਾਰ ਪਛਤਾਵਦਾ, ਇੱਥੇ ਕਰੇ ਨਾ ਵਿਚਾਰ ਮੱਤਿਆ ਗੁਮਾਨ ਦਾ, ਬੁਰਾ ਕਰ ਨਾ ਕਰਮ ਨਹੀਂਓ ਇਨਸਾਨ ਦਾ।
ਜਿਨੂੰ ਸੋਗ ਰੂਪ ਜਾਣ ਸੀ ਸੁੰਭਾਰੀਆ, ਦਿਸੇ ਨਾਗਣੀ ਉਹ ਜ਼ਹਿਰ ਦਾ ਭੰਡਾਰੀਆ, ਹੋ ਸਹਿਆ ਜਾਵੇ ਨਾ ਅਤੁੱਲੀਏ ਦਾ ਪਾਰੀਆ, ਤਨ ਮਨ ਸਾੜੀ ਜਾਵੇ ਫੰਕਾਰ ਮਾਲਕਾ, ਲਾਲ ਚਰਨੀ ਨਾ ਉਗਣ ਚਤਾਰ ਮਾਲਕਾ।
ਦੁੱਖ ਰੂਪ ਤਨ ਪਲੇ ਕੰਮ ਲਾਇਆ ਨਾ, ਲੋੜਵੰਦ ਦੀ ਜੇ ਤਲੀ ਤੇ ਟਕਾਇਆ ਨਾ, ਭੁੱਖੇ ਨੰਗਿਆਂ ਨੂੰ ਭੋਜਨ ਛਕਾਇਆ ਨਾ, ਕਾਲਾ ਮੂੰਹ ਫਿਟਕਾਰ ਐਸੇ ਤਨਵਾਨ ਦਾ, ਬੁਰਾ ਕਰ ਨਾ ਕਰਮ ਨਹੀਂਓ ਇਨਸਾਨ ਦਾ।
ਤੂੰ ਤਾਂ ਰੱਬ ਹੈ ਜਾਂ ਰੱਬ ਦਾ ਰਸੂਲ ਹੈ, ਹਾਂ ਰੱਬ ਹੈ ਜਾਂ ਰੱਬ ਦਾ ਰਸੂਲ ਹੈ, ਜੋ ਕੁਝ ਵੀ ਹੈ ਮੁਝ ਨੂੰ ਕਬੂਲ ਹੈ, ਮੇਰੇ ਵਾਸਤੇ ਸਹਿਜ ਸੁੱਖ ਸੂਲ ਹੈ, ਤੇਰੇ ਨੈਣਾਂ ਵਿੱਚ ਸੁੱਖਾਂ ਦੀ ਨੁਹਾਰ ਮਾਲਕਾ, ਲਾਲ ਚਰਨੀ ਨਾ ਉਗਣ ਚਤਾਰ ਮਾਲਕਾ।
ਜਿਵੇਂ ਫੁੱਲਾਂ ਵਿੱਚ ਵਸਦੀ ਸੁਗੰਧ ਆ ਜੀ, ਜਿਵੇਂ ਫੁੱਲਾਂ ਵਿੱਚ ਵਸਦੀ ਸੁਗੰਧ ਆ, ਤਿਵੇਂ ਖਾਲਕ ਖਲਕ ਵਿੱਚ ਬੰਦ ਆ, ਸੁਖੀ ਦੁਨੀਆਂ ਤੇ ਰੱਬ ਵੀ ਆਨੰਦ ਆ, ਤੇਰਾ ਜੀਵਨ ਹੋ ਜਾਵੇ ਜੀਵਨ ਜਹਾਨ ਦਾ, ਬੁਰਾ ਕਰ ਨਾ ਕਰਮ ਨਹੀਂਓ ਇਨਸਾਨ ਦਾ।
ਕਬੀਰ ਸਤਿਗੁਰ ਸੂਰਮੇ ਵਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਭਰਿਆ ਕਲੇਜੇ ਛੇਕ, ਗਿਆਨ ਦਾ ਬਾਣ ਵੱਜਾ ਹੈ ਅਤੇ ਉਹ ਇਹੋ ਜਿਹਾ ਵੱਜਾ ਹੈ ਵੀ ਉਹ ਦਸਾਰ ਪਾਰ ਹੋ ਗਿਆ। ਜਿਹੜੀਆਂ ਗੱਲਾਂ ਕਈ ਵਾਰ ਇਨਸਾਨ ਜਦੋਂ ਇਹਨੂੰ ਪਤਾ ਲੱਗ ਜਾਏ, ਆਪਣੀ ਗਲਤੀ ਮਹਿਸੂਸ ਕਰ ਲੈ, ਅਤੇ ਗੱਲ ਇੰਨੀ ਆ ਗਲਤੀ ਮਹਿਸੂਸ ਕਰਨ ਦੀ, ਗਲਤੀ ਮਹਿਸੂਸ ਕਰ ਲੈ ਅਤੇ ਮੰਨ ਜਾਂਦਾ ਵੀ ਮੈਂ ਕੀਤੀ ਹੈ, ਅਤੇ ਜੇ ਨਾ ਮਹਿਸੂਸ ਕਰੇ ਤਾਂ ਆਉਂਦਾ ਮੇਰੀ ਗਲਤੀ, ਕਿਸੇ ਨੂੰ ਚੰਬੜ ਜਾਏ। ਅਦਾਲਤਾਂ 'ਚ ਇਹੋ ਕੁਝ ਹੀ ਹੁੰਦਾ ਹੈ। ਨਾਮਧਾਰੀਆਂ ਨੇ ਅੰਮ੍ਰਿਤਸਰ ਜਾ ਕੇ ਉਹ ਬਿਆਨ ਦਿੱਤੇ ਸੀ, ਉਹਨਾਂ ਨੂੰ ਸਤਿਗੁਰਾਂ ਨੇ ਗਿਆਨ ਦੇ ਦਿੱਤਾ ਸੀ ਵੀ ਗਲਤੀ ਮਹਿਸੂਸ ਕਰ ਲਓ। ਮਲਕ ਭਾਗੋ ਨੇ ਸ਼੍ਰੀ ਗੁਰੂ ਨਾਨਕ ਦੇਵ ਨੂੰ ਕਿਉਂ ਬਿਆਨ ਦੇ ਦਿੱਤੇ ਸੀ ਭਾਈ ਮੈਂ ਕੋਈ ਮਨੁੱਖੀ ਕੰਮ ਨਹੀਂ ਕੀਤਾ, ਚਰਨਾਂ 'ਤੇ ਡਿੱਗ ਪਿਆ, ਪਾਤਸ਼ਾਹ ਸੱਚਮੁੱਚ ਕੋਈ ਮਨੁੱਖੀ ਕੰਮ ਨਹੀਂ ਕੀਤਾ, ਅਤੇ ਮਾਇਆ ਦਉ ਭਾਂਤ ਕੀ ਦਉ ਚਲਾਏ ਰਾਹ, ਮਾਇਆ ਮਾੜੀ ਨਹੀਂ, ਵਰਤਣ ਵਾਲਾ ਚੰਗਾ ਮਾੜਾ ਹੁੰਦਾ ਹੈ। ਮਾਇਆ ਦਉ ਭਾਂਤ ਕੀ ਦਉ ਚਲਾਏ ਰਾਹ, ਇੱਕ ਮਲਾਏ ਰਾਮ ਕੋ ਅਤੇ ਇੱਕ ਨਰਕ ਲੈ ਜਾ। ਸਤੋ ਗੁਣੀ ਵੀ ਮਾਇਆ ਹੈ ਅਤੇ ਤਮੋ ਗੁਣੀ ਵੀ ਮਾਇਆ ਹੈ, ਇਹਦੀ ਵਿਆਖਿਆ ਬੜੀ ਲੰਮੀ ਹੈ, ਫਿਰ ਕਦੇ ਅਰਧ ਕਰਾਂਗੇ। ਸਤੋ ਗੁਣੀ ਮਾਇਆ ਸਾਧ ਪੁਰਸ਼ ਵਰਤਦੇ ਨੇ, ਆਪਦਾ ਪ੍ਰਲੋਕ ਸੁਧਾਰਦੇ ਆ ਅਤੇ ਹੋਰਨਾਂ ਲੋਕਾਂ ਦਾ ਸੁਆਰਦੇ ਹੈ, ਅਤੇ ਤਮੋ ਗੁਣੀ ਮਾਇਆ ਪਾਪੀ ਵਰਤਦੇ ਹੈ। ਜਦੋਂ ਸਰਮਾਏਦਾਰ ਸਤੋ ਗੁਣੀ ਮਾਇਆ ਵਰਤਣ ਲੱਗ ਪਏ, ਸਤੋ ਗੁਣੀ ਆਪਦਾ ਬੇੜਾ ਪਾਰ ਹੁੰਦਾ ਅਤੇ ਲੋਕਾਂ ਦਾ ਕਰਦਾ, ਚਰਨਾਂ 'ਤੇ ਡਿੱਗ ਪਿਆ, ਪਾਤਸ਼ਾਹ ਮੈਨੂੰ ਸੱਚਾ ਸੁੱਚਾ ਗਿਆਨ ਦਿਓ, ਮੈਨੂੰ ਮਨੁੱਖੀ ਜ਼ਿੰਦਗੀ ਦਿਓ। ਅਤੇ ਸਾਹਿਬ ਕਹਿੰਦੇ ਨੇ ਮਨੁੱਖੀ ਜ਼ਿੰਦਗੀ ਦਾ ਫਰਜ਼ ਕੀ ਹੈ, ਐਂ ਕਰਕੇ ਉਹਨੂੰ ਗਿਆਨ ਦਿੰਦੇ ਨੇ। ਸੁਣੋ ਇਸ ਤਰ੍ਹਾਂ,
ਕਾਰੂ ਦਾ ਕਹਿਰ ਅਲੋਪ ਹੋਇਆ, ਸੁਣ ਕੇ ਸੁਖਦਾਈ ਬਾਣੀ ਨੂੰ, ਅੱਗ ਬੁੱਝ ਗਈ ਆਸਾ ਤ੍ਰਿਸ਼ਨਾ ਦੀ, ਜਿਉਂ ਪਿਆਸਾ ਪੀਵੇ ਪਾਣੀ ਨੂੰ,
ਦੁਬਦਾ ਦੇ ਪਾਂਬੜ ਸ਼ਾਂਤ ਹੋਏ, ਇੱਕ ਪਿਆਰ ਦਾ ਸੁਮਾ ਵਹਿਣ ਲੱਗਾ, ਜੋ ਫੁਰਨਾ ਮੈਂ ਕਰਦਾ ਸੀ ਉਹੀ ਫਿਰ ਤੂੰ ਤੂੰ ਕਹਿਣ ਲੱਗਾ।
ਵੱਟ ਲੈ ਗਏ ਮੱਥਿਓ ਕੂਰੀ ਦੇ, ਲੈ ਗਏ ਮੱਥਿਓ ਕੂਰੀ ਦੇ, ਅੱਖੀਆਂ ਦਾ ਉੱਤਰ ਕਰੋਧ ਗਿਆ, ਬੁਰੇ ਬੋਲ ਜ਼ਬਾਨ ਦੇ ਬਦਲ ਗਏ, ਹਿਰਦੇ ਚੋਂ ਵੈਰ ਵਿਰੋਧ ਗਿਆ,
ਹੱਥਾਂ ਚੋਂ ਹਿੰਮਤ ਨਿਕਲ ਗਈ, ਹੱਥਾਂ ਚੋਂ ਹਿੰਮਤ ਨਿਕਲ ਗਈ, ਨਿਰਦੋਸ਼ ਤੇ ਤੇਗ ਚਲਾਵਣ ਦੀ ਨਹੀਂ ਸ਼ਕਤੀ ਰਹਿ ਗਈ ਪੈਰਾਂ ਨੂੰ ਬੁਰਿਆਈ ਵੱਲ ਸਿਧਾਵਣ ਦੀ।
ਸਭ ਨਾਟਕ ਚੇਟਕ ਭੁੱਲ ਗਏ, ਰਸ ਆਇਆ ਨਾਮ ਖੁਮਾਰ ਲੈ ਗਿਆ ਨਸ਼ਾ ਸਿਕਦਾਰੀ ਦਾ, ਪੰਨ ਸੁੱਟੇ ਜਾਮ ਸਰਾਈਆਂ ਦੇ ਰਸ ਆਇਆ ਨਾਮ ਖੁਮਾਰੀ ਦਾ।
ਲੁੱਟਿਆ ਸਰਮਾਇਆ ਲੋਕਾਂ ਦਾ, ਲੋਕਾਂ ਦੇ ਵਿੱਚ ਵਰਤਾ ਦਿੱਤਾ, ਨੰਗਿਆਂ ਨੂੰ ਬਸਤਰ ਦੇਣ ਲੱਗਾ, ਭੁੱਖਿਆਂ ਲਈ ਲੰਗਰ ਲਾ ਦਿੱਤਾ। ਸਭ
ਸੁੱਖ ਦਾ ਜਨਤਾ ਲੈਣ ਲੱਗੀ, ਸੁੱਖ ਦਾ ਜਨਤਾ ਲੈਣ ਲੱਗੀ,
ਹਰ ਹਿਰਦੇ ਵਿੱਚ ਵਿਚਾਰ ਹੋਈ, ਕਾਰੂ ਦਾ ਜੀਵਨ ਬਦਲ ਗਿਆ, ਸਤਿਗੁਰ ਦੀ ਜੈ ਜੈਕਾਰ ਹੋਈ।
ਜਦੋਂ ਦੁਨੀਆਂ ਵੱਲੋਂ ਬਦਲਦਾ ਮਨੁੱਖ ਤੇ ਗੁੰਗਾ ਕਬੀਰ ਗੁੰਗਾ ਹੂਆ ਬਾਵਰਾ ਦੁਨੀਆਂ ਵੱਲੋਂ ਕਿੱਦਾਂ ਦਾ ਹੋ ਜਾਂਦਾ, ਬਹਿਰਾ ਹੂਆ ਕਾਨ ਪਾਵਾਂ ਤੋਂ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਇਹਦੇ 'ਤੇ ਇੱਕ ਸਾਖੀ ਵੀ ਸਾਖੀ ਪ੍ਰਮਾਣ 'ਚ ਆਉਂਦੀ ਹੈ ਭਾਈ, ਹੈਗੀ ਤਾਂ ਬੜੀ ਲੰਮੀ ਆ, ਆਪਾਂ ਮੁਕਾ ਦਿੰਦੇ ਚਾਟੀ। ਕੋਈ ਫਲ ਰੁੜਿਆ ਆਉਂਦਾ ਸੰਤ ਨੂੰ ਲੱਭਾ ਅਤੇ ਉਹਨੇ ਖਾ ਲਿਆ, ਉਹ ਫਲ ਖਾ ਕੇ ਤਾਂ ਸੋਚਣ ਲੱਗਾ ਵੀ ਮੈਂ ਕਿਹੜਾ ਉਸ ਬਾਗ ਨੂੰ ਪਾਣੀ ਦਿੰਦਾ ਰਿਹਾ, ਉਹਨਾਂ ਦਾ ਜਾ ਕੇ ਤਰਲਾ ਲਵਾਂ ਜਿਹਨਾਂ ਦੇ ਬਾਗ ਦਾ ਫਲ ਖਾਧਾ। ਉੱਥੇ ਪਹੁੰਚ ਗਿਆ, ਮਾਲਕਾਂ ਨੂੰ ਮਿਲਿਆ, ਉਹਨਾਂ ਵੇਖਿਆ ਸਾਧੂ ਬੜਾ ਚੱਜ ਜਾਪਦਾ ਹੈ, ਕਿੱਥੋਂ ਤੁਰਿਆ ਹੈ ਅਤੇ ਕਿੱਥੇ ਮੁਆਫ਼ੀ ਮੰਗਣ ਆਇਆ ਇੱਕ ਫਲ ਦੀ। ਉਹਨਾਂ ਆਖਿਆ ਭਰਿਆ ਲੋਕਾਂ ਮੁਆਫ਼ੀ ਤਾਂ ਦੇ ਦਿਆਂਗੇ, ਪਰ ਸਾਡੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ। ਉਹਨਾਂ ਆਖਿਆ ਬੜੀ ਬਿਪਤਾ ਨੂੰ ਫੜੇ ਗਿਆ, ਹੁਣ ਮੁਆਫ਼ੀ ਲੈਣੀ ਸੀ, ਜਿੰਨੇ ਪੜ੍ਹਨੀ ਹੋਈ ਉੱਥੋਂ ਪੜ੍ਹ ਲਿਆ, ਜੇ ਲੰਮੀ ਬੜੀ ਹੈ। ਆਖੇ ਸੱਤ ਬਚਨ ਮੰਨ ਗਿਆ। ਉਹਨਾਂ ਆਖਿਆ ਸਾਡੀ ਕੁੜੀ ਦੇ ਜਿਹੜੀ ਉਗਣ ਆ ਉਹ ਵੀ ਦੱਸ ਦੇ, ਉਹ ਅੱਖਾਂ ਤੋਂ ਅੰਨੀ ਆ, ਹੱਥਾਂ ਤੋਂ ਟੁੰਡੀ ਆ, ਪੈਰਾਂ ਤੋਂ ਪਿੰਗਲੀ ਹੈ, ਉਹਦੇ ਵਿੱਚ ਇਹ ਉਗਣ ਨਹੀਂ। ਕਹਿੰਦਾ ਹੋਰ ਬਿਪਤਾ ਪਾ ਦਿੱਤੀ ਨੇ। ਜਦੋਂ ਵਿਆਹ ਹੋਣ ਲੱਗਾ ਤੇ ਚੰਗੇ ਪੱਲੇ ਹੱਥ ਪੈਰ ਸਾਬਤ, ਉਹ ਕਹਿੰਦਾ ਤੁਸੀਂ ਤਾਂ ਝੂਠੇ ਬੜੇ ਜੇ, ਜਿਵੇਂ ਤੁਸੀਂ ਝੂਠੇ ਜੇ ਹੋਵੇਂ ਤੁਹਾਡੀ ਕੁੜੀ ਝੂਠੀ ਹੋਏਗੀ, ਮੈਂ ਤਾਂ ਨਹੀਂ ਵਿਆਹੁੰਦਾ, ਮੈਂ ਨਹੀਂ ਮੁਆਫ਼ੀ ਲੈਂਦਾ। ਉਹਨਾਂ ਆਖਿਆ ਪੱਲਿਆ ਲੋਕਾਂ ਤੂੰ ਸਾਹ ਤੇ ਹੈਗਾ, ਪਰ ਤੂੰ ਸਾਡੀ ਗੱਲ ਨਹੀਂ ਸਮਝਿਆ, ਹੱਥਾਂ ਤੋਂ ਪਿੰਗਲੀ ਹੈ, ਇਹ ਹੱਥਾਂ ਕਰਕੇ ਕਿਸੇ ਦਾ ਬੁਰਾ ਨਹੀਂ ਕਰਦੀ, ਇਹ ਹੱਥਾਂ ਤੋਂ ਟੁੰਡੀ, ਪੈਰਾਂ ਤੋਂ ਪਿੰਗਲੀ ਹੈ, ਇਹ ਬੁਰੇ ਕਰਮ ਕਰਮ ਵੱਲ ਤੁਰਦੀ ਨਹੀਂ ਪੈਰਾਂ ਨਾਲ, ਅੱਖਾਂ ਤੋਂ ਅੰਨੀ ਹੈ, ਬੁਰਾ ਤੱਕਦੀ ਨਹੀਂ ਕਿਸੇ ਦਾ, ਜ਼ਬਾਨ ਤੋਂ ਗੁੰਗੀ ਹੈ, ਭੈੜਾ ਬੋਲਦੀ ਨਹੀਂ ਕਿਸੇ ਨੂੰ। ਅਤੇ ਉਹਨੂੰ ਆਕਾਸ਼ਬਾਣੀ ਹੋਈ, ਭਾਇਆ ਲੋਕਾ ਜਿਹੜਾ ਤੂੰ ਇੰਨਾ ਸਫ਼ਰ ਕੀਤਾ ਹੈ ਨਾ, ਇਹਦਾ ਤੈਨੂੰ ਫਲ ਮਿਲਿਆ, ਤੇਰਾ ਵੀ ਉਧਾਰ ਕਹੇਗੀ ਅਤੇ ਆਪਦਾ ਵੀ ਉਧਾਰ ਕਰੇ। ਸੋ ਬੇਨਤੀ ਕਰ ਰਿਹਾ ਸਾਂ ਭਾਈ, ਬਦਲ ਜਾਂਦਾ ਮਨੁੱਖ ਸਤਿਗੁਰੂ ਨੂੰ ਮਿਲ ਕੇ। ਸ਼੍ਰੀ ਗੁਰੂ ਅਮਰਦਾਸ ਨੇ ਕਿੰਨਾ ਲਿਖਿਆ ਆਨੰਦ ਸਾਹਿਬ 40 ਪੌੜੀਆਂ, ਉਹਦੇ 'ਚ ਸਿੱਖ ਬਦਲਦਾ ਕਿਵੇਂ ਆ, ਇਹ ਹੀ ਕੁਝ ਲਿਖਿਆ ਹੋਇਆ। ਹੁਣ ਇੱਕ ਛੋਟੀ ਜਿਹੀ ਕਵਿਤਾ ਮੇਰੇ ਨਾਲ ਦੇ ਆਉਂਦੇ ਨੇ ਵੀ ਸੁਣਾਈਏ ਜ਼ਰੂਰ, ਅਤੇ ਉਹ ਹੈ ਸਤਿਗੁਰੂ ਜਗਜੀਤ ਸਿੰਘ ਦੀ, ਯਾਰ ਹੁਣ ਮੈਨੂੰ ਉਹ ਸੁਣਾਉਂਦੇ ਨੇ,
ਸੁਣਾ ਦਿਓ ਹੁਣ ਜਿਹੜੀ ਮਰਜ਼ੀ ਸੁਣਾਓ
ਜਿਹੜੀ
ਉੱਥੇ ਕਿਸੇ ਮਨਮਤੀ ਦੇ ਨਹੀਂ, ਮਨਮੁੱਖ ਦੇ। ਮਨਮਤੀ ਤੇ ਹੁੰਦਾ ਆਪਣੀ ਮਰਜ਼ੀ ਕਰਨ ਵਾਲਾ, ਤੇ ਮਨਮੁੱਖ ਹੁੰਦਾ ਹੈ ਮਨ ਮਗਰ ਚੱਲਣ ਵਾਲਾ। ਬੇਮੁੱਖ ਦੇ ਘਰ, ਬੇਮੁੱਖ ਹੁੰਦਾ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਏ, ਉਹਦੇ ਘਰ ਵਾਰੇ ਵਾਲੇ ਜਥੇ ਨੇ ਵਾਰਾ ਲਾਇਆ ਉਹਨਾਂ ਦੇ ਘਰ, ਮੈਂ ਉਹਦਾ ਨਾਂ ਨਹੀਂ ਦੱਸਦਾ। ਅਤੇ ਰਾਣੀਆਂ ਵਾਲਾ ਬਲਦੇਵ ਸਿੰਘ ਤੁਸੀਂ ਰਾਗੀ ਵੇਖਿਆ, ਸਤਿਗੁਰਾਂ ਦੇ ਦੌਰੇ ਨਾਲ ਵੀ ਰਹਿੰਦਾ ਸੀ, ਅਤੇ ਠਾਠੀ ਵੀ ਬੜਾ ਚਿਰ ਬਣਦਾ ਰਿਹਾ ਦੀਵਾਨ 'ਚ ਵੀ ਤਵਰਾਂ ਪਰਾਂ ਵੀ। ਉਹ ਠਾਠੀ ਬੰਨਣ ਦਾ ਕਾਰਨ ਕੀ ਸੀ, ਮੈਂ ਉਹ ਦੱਸਣ ਲੱਗਾ। ਸਤਿਗੁਰ ਸੱਚੇ ਪਾਤਸ਼ਾਹ ਉੱਥੇ ਗਏ ਅਤੇ ਸ਼ਿਕਾਇਤ ਹੋ ਗਈ ਵੀ ਜਥੇ ਵਾਲੇ ਵਾਰੇ ਨੇ ਵਾਰਾ ਲਾਇਆ ਉਹਦੇ ਘਰ। ਸਤਿਗੁਰਾਂ ਆਖਿਆ ਫਾਲਨ ਹੋ ਜਾਓ ਸਾਰੇ ਯੋਧੇ ਜਿਹਨਾਂ ਲਾਇਆ, ਇਹ ਵੀ ਉਹਨਾਂ 'ਚ ਖਲੋ ਗਿਆ। ਅਤੇ ਸਤਿਗੁਰ ਸੱਚੇ ਪਾਤਸ਼ਾਹ ਬਲਦੇਵ ਵੱਲ ਵੇਖ ਕੇ ਆਉਂਦੇ ਆ, ਓਏ ਚਲੋ ਉਹ ਤਾਂ ਭਲਾ ਸ਼ਹਿਰ ਦੇ ਨੇ ਅਤੇ ਕੁਝ ਲਿਹਾਜ਼ ਹੋਏਗਾ, ਤੇ ਨਾਲੇ ਉਹਨਾਂ ਨਾਲ ਮੇਰਾ ਤੇਰੇ ਜਿੰਨਾ ਲਿਹਾਜ਼ ਵੀ ਨਹੀਂ, ਤੂੰ ਘਰ ਦਾ ਬੰਦਾ ਹੋ ਕੇ ਕੁੱਛੜ ਬਹਿ ਕੇ ਦਾੜੀ ਖੋਈ ਤੂੰ। ਸੰਤ ਜੀ ਬਲਦੇਵ ਸਿੰਘ ਦੀ ਦਾੜੀ ਉਖੜਨੀ ਸ਼ੁਰੂ ਹੋ ਗਈ ਤੇ ਉਖੜਦੀ ਉਖੜਦੀ ਐਨ ਹੋ ਗਈ। ਇੱਕ ਵਾਰ ਉਹ ਫਿਰ ਠਾਠੀ ਬੰਨ ਛੱਡਿਆ ਕਰੇ, ਉਹਨੇ ਤਰਲੇ ਵਰਲੇ ਲੈ ਕੇ ਬਖਸ਼ਾ ਤੇ ਲਿਆ, ਸਤਿਗੁਰਾਂ ਉਹਨੂੰ ਫਰੀਕਾ ਵਿੱਚ ਗ੍ਰੰਥੀ ਵੀ ਲਾ ਦਿੱਤਾ, ਪਰ ਉਹਨੂੰ 12 ਸਾਲ ਦਾੜੀ ਨਹੀਂ ਉੱਗੀ। ਦਵਾਈਆਂ ਬੜੀਆਂ ਕੀਤੀਆਂ ਉਹਨੂੰ, ਰਵੇਲ ਨੇ ਵੀ ਦਵਾਈ ਇੱਕ ਦਿੱਤੀ ਸੀ, ਪਰ ਦਵਾਈ ਵਾਲੀ ਬਿਮਾਰੀ ਹੋਵੇ ਤੇ ਤਾਂ ਹੈ ਨਾ, ਜਿਵੇਂ ਉਹ ਜਲਾਏ ਨੇ ਆਖਿਆ ਸੀ ਨਾ, ਉਹਨੇ ਆਖਿਆ ਸੀ ਬਿਮਾਰੀ ਦਵਾਈ ਵਾਲੀ ਨਹੀਂ, ਬਿਮਾਰੀ ਤੇ ਤੁਹਾਡੇ ਸਾਧ ਦਾ ਬਚਨ ਵਾਰਦ ਹੋ ਗਿਆ। ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਅਫਰੀਕਾ 'ਚ ਜਾ ਕੇ ਤੇ 12 ਸਾਲ ਬਾਅਦ ਉਹਨੂੰ ਕਿਵੇਂ ਦਾੜੀ ਦਾ ਦਾਨ ਦਿੰਦੇ ਨੇ ਤੇ ਕਿਹੜੇ ਢੰਗ ਨਾਲ ਦੇਵ ਇਸ ਬੁੜ ਦੀ ਦਾੜੀ ਕਿੰਨੀ ਉੱਗੀ ਹੈ, ਸੁਣੋ ਇਸ ਕਵਿਤਾ 'ਚ ਆਹ ਕਵਿਤਾ।
ਗੁਰ ਸਿੱਖ ਦਾ ਸੰਬੰਧ ਭਲਾ ਦੇ, ਸਿੱਖ ਚੱਲੇ ਗੁਰ ਚਾਲੀ, ਕਰੇ ਸਲਾਮ ਜਵਾਬ ਦੇ ਦੋਵੇਂ, ਨਿਭਦੀ ਨਹੀਂ ਪਿਆਲੀ।
ਗੁਰ ਮਰਜ਼ਾਦਾ ਰਾਮ ਕਾਰ ਹੈ, ਲੋਕ ਓਟ ਜੋ ਪਰਦਾ, ਗੁਰ ਬਚਨਾਂ ਦੀ ਨਾ ਫਰਮਾਨੀ, ਜੋ ਕਰਦਾ ਸੋ ਹਰਦਾ।
ਵੇਖੀ ਬਹੁਤੇ ਤੇ ਰੇਖੀ ਥੋੜੇ, ਕੁੱਟਣ ਮੈਂ ਹੈ ਕੋਈ, ਲੀਕੋਂ ਬਾਹਰ ਜੋ ਪੈਰ ਪਸਾਰੇ, ਲੁੱਟਿਆ ਜਾਵੇ ਸੋਈ।
ਬਲਦੇਵ ਸਿੰਘ ਰਾਗੀ ਦੀ ਭਾਈਓ, ਕਥਾ ਅਗੇਰੇ ਤੋਰਾ, ਭਾਈਓ ਕਥਾ ਅਗੇਰੇ ਤੋਰਾ, ਗੁਰੂ ਜਗਜੀਤ ਸਿੰਘ ਦਾ ਸੇਵਕ, ਪ੍ਰੀਤੀ ਚੰਦ ਚਕੋਰਾ।
ਇਹ ਰਾਣੀਆਂ ਸ਼ਹਿਰ ਦਾ ਖਾਸ ਨਿਵਾਸੀ, ਕੀਰਤਨ ਕਰੇ ਰਸੀਲਾ, ਅੰਮ੍ਰਿਤ ਵੇਲੇ ਆਸਾ ਵਾਰ ਦੀ, ਖਰੀ ਲਗਾਵੇ ਲੀਲਾ।
ਇੱਕ ਦਿਨ ਸਰਸੇ ਸ਼ਹਿਰ ਚ ਆ ਕੇ, ਲੋਕਲ ਜਥੇ ਚ ਵੜਿਆ, ਸਤਿਗੁਰ ਦੇ ਡੰਨੀ ਘਰ ਜਾ ਕੇ, ਇਸਨੇ ਵਾਰਾ ਪੜਿਆ।
ਇੱਕ ਦਿਨ ਜਾਣੀ ਜਾਣ ਸਤਿਗੁਰੂ ਸਰਸੇ ਦੇ ਵਿੱਚ ਆਏ, ਵਾਰੇ ਵਾਰੇ ਸਾਰੇ ਮੈਂਬਰ ਦੋਸ਼ੀਆਂ ਵਾਂਗ ਉਠਾਏ।
ਬਲਦੇਵ ਸਿੰਘ ਵੀ ਖੜਾ ਹੋ ਗਿਆ ਵਿੱਚ ਕਤਾਰ ਦੇ ਆ ਕੇ, ਸੱਚੇ ਪਾਤਸ਼ਾਹ ਰੋ ਵਿੱਚ ਆਏ, ਇਸ ਦੇ ਵੱਲ ਤਕਾ ਕੇ।
ਤੇਰੇ ਵਰਗੇ ਜ਼ਿੰਮੇਵਾਰ ਵੀ ਫਸਦੇ ਵਾਂਗ ਅਣਜਾਣਾ, ਉਛੜ ਬਹਿ ਕੇ ਦਾੜੀ ਖੋਵੇਂ, ਤੂੰ ਬਖਸ਼ਾ ਨਹੀਂ ਜਾਣਾ।
ਇਸ ਦਿਨ ਤੋਂ ਬਲਦੇਵ ਸਿੰਘ ਦੀ ਦਾੜੀ ਪਿਆਇਓ ਖੇੜਾ, ਸੰਗਤੇ ਦਾੜੀ ਪਿਆਇਓ ਖੇੜਾ, ਮੋਗ ਬਾਣ ਸਤਿਗੁਰ ਦਾ ਬੋਲਾ, ਰੋਕਣ ਵਾਲਾ ਕਿਹੜਾ।
ਥੋੜੇ ਦਿਨਾਂ 'ਚ ਦਾੜੀ ਸਾਰੀ ਕਿਰਦੀ ਕਿਰਦੀ ਲੈ ਗਈ, ਮੂੰਹ ਦੀ ਹਾਲਤ ਖੁਸਰੇ ਵਰਗੀ ਬਣੀ ਬਣਾਈ ਰਹਿ ਗਈ।
ਮਿਣਤਾਂ ਕਰ ਕਰਕੇ ਇਸਨੇ ਬਖਸ਼ਬੰਦੀ ਕਰਵਾਈ, ਪਰ ਦਾੜੀ ਦੇ ਉੱਗਣ ਦੀ ਨਾ ਮਿਲਦੀ ਕਿਤੋਂ ਦਵਾਈ।
ਇਹ ਨਵੇਂ ਸ਼ੁਕੀਨਾ ਵਾਂਗਰ ਮੂੰਹ ਤੇ ਠਾਠੀ ਨਿਤ ਸਜਾਵੇ, ਗੁਰ ਸੰਗਤ ਵਿੱਚ ਆ ਕੇ ਠਾਠੀ ਖੋਲਣ ਤੋਂ ਸ਼ਰਮਾਵੇ।
ਕੋਈ 12-12 ਕਰਕੇ ਇਦਾਂ ਹਾੜ ਸਿਆਲ ਬੱਤੀ ਤੇ, 12 ਸਾਲੀ ਸਤਿਗੁਰ ਇਸ ਦੇ ਦੂਰ ਆਉਂਦੇ ਸੇ ਕੀਤੇ।
ਅਫਰੀਕਾ ਦੇ ਦੌਰੇ ਜਾ ਕੇ ਬੋਰ ਤੇ ਨਜ਼ਰ ਪਵਾਈ, ਤੱਕ ਬਲਦੇਵ ਬਿਰਸ਼ ਦੀ ਦਾੜੀ ਜਟਾ ਜੂਟ ਹੋ ਆਈ।
ਉਸ ਦਿਨ ਤੋਂ ਬਲਦੇਵ ਸਿੰਘ ਦੀ